कर्ता पुरख निर्भो निर्वैर अकाल मूरत अजुने सैपं गुर प्रसाद जो हमरी बेद होती मेरे सतगुरा सा बेद तुम हर जानो आपे हम रुलते फिरते कोई बात न पूछता गुर सतगुर संग कीरे हम थपे धन धन गुरु नानक जन केरा जित मिले चूके सब सोग संतपे धन धन गुर नानक जन केरा जित मिले चूके सब सोग संतपे मैं तान दीवान तू है मेरे स्वामी मैं तुद आगे अरदास मैं होर थाऊं नाही जिस पै करो बेनंती मेरा दुख सुख तुझ ही पास सतनाम श्री वाहिगुरु साहिब जी श्री राग महला पंजवां घर छेवां करण कारण एक ओही जिन किया आकार तिसै त्यावो मन मेरे सर्ब को आधार गुर के चरण मन मह त्याए छोड़ सगल सियाण पा साच शब्द लेव लाए रहाव दुख कलेश न पाओ ब्यापै गुरमंत्र हृदय होए कोट जतना कर रहे गुरबिन तरयो न कोई देख दर्शन मन साधार पाप सगले जाहे हौं तिन कै बलिहारने जे गुर की पैरी पाहे साध संगत मन वसै साच हर का नाऊं सेवड भागी नानका जिन्ना मन एह पाओ साध संगत मन वसै साच हर का नाऊं सेवड भागी नानका जिन्ना मन एह पाओ वाहिगुरु जी का खालसा वाहिगुरु जी की फतेह जुगो जुग अटल शहनशाह धन 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 श्री गुरु ग्रंथ साहिब सतगुरु सच्चे पातशाह दी पावन पवित्र हजूरी विच सुभायमान सत्कारियो गुरु सवारे सतसंगी जनू गुर शब्द दी विचार तो पहला अपनिया मन बिरतियां नू प्रभु चरणा नाल जोड़न दी कोशिश करिए आपो अपना हिरदा करिए एकागर ਤਾਂ ਜੋ ਇਸ ਸਮੇਂ ਦੀਆਂ ਹਾਜ਼ਰੀਆਂ ਪ੍ਰਭੂ ਹਜ਼ੂਰੀ ਵਿੱਚ ਪ੍ਰਵਾਨ ਹੋਣ, ਕੋਈ ਰਸਨਾ ਬਿਰਥੀ ਨਾ ਰਹੇ। ਸਾਰੀਆਂ ਸਿੱਖ ਸੰਗਤਾਂ ਲਵਾਓ ਹਾਜ਼ਰੀ, ਮਨ ਬਿਰਤੀ ਨੂੰ ਟਿਕਾਓ, ਇਕਾਗਰ ਚ ਧੋਵੋ ਤੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ। ਸਤਿਗੁਰੂ ਸ਼ਹਿਨਸ਼ਾਹ ਦੀਆਂ ਖੁਸ਼ੀਆਂ ਨਾਲ ਇੱਕ ਵਾਰੀ ਫਿਰ ਆਪਣੀਆਂ ਝੋਲੀਆਂ ਭਰੋ, ਸਾਰੇ ਜਪੋ ਜੀ ਸਤਨਾਮ ਵਾਹਿਗੁਰੂ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਸ਼ਬਦ ਰਾਗ ਸ੍ਰੀ ਰਾਗ ਵਿੱਚ ਉਚਾਰਿਆ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 51 ਉੱਪਰ ਜੋ ਸੁਭਾਇਮਾਨ ਹੈ, ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਇਹ 24ਵਾਂ ਸ਼ਬਦ ਹੈ। ਰਹਾਉ ਦੀ ਪੰਕਤੀ ਦੀ ਵਿਚਾਰ ਕੱਲ ਆਪਾਂ ਬੜੇ ਵਿਸਥਾਰ ਵਿੱਚ ਸਾਂਝੀ ਕਰ ਚੁੱਕੇ ਹਾਂ। ਗੁਰ ਕੇ ਚਰਨ ਮਨ ਮਹਿ ਧਿਆਏ, ਛੋਟ ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ। ਇਸ ਵਿਸ਼ੇ ਤਹਿਤ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਸ ਵਿਸ਼ੇ ਤਹਿਤ ਕੱਲ ਬੜੇ ਵਿਸਥਾਰ ਵਿੱਚ ਆਪਾਂ ਇਹ ਵਿਚਾਰ ਕੀਤੀ ਸੀ। ਅਰਦਾਸ ਵਿੱਚ ਜੋ ਰੋਜ਼ਾਨਾ ਆਪਾਂ ਕਹਿੰਦੇ ਹਾਂ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਗੁਰੂ ਕਾ ਸ਼ਬਦ ਹੀ ਗੁਰੂ ਕੇ ਚਰਨ ਹਨ, ਗੁਰੂ ਕਾ ਸ਼ਬਦ ਹੀ ਗੁਰੂ ਕੀ ਮੂਰਤ ਹੈ। ਭਾਈ ਗੁਰਦਾਸ ਜੀ ਨੇ ਜਿਵੇਂ ਆਖਿਆ, ਗੁਰ ਕੀ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੇ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰ। ਇਹਨਾਂ ਪੰਕਤੀਆਂ ਨੂੰ ਵੀ ਧਿਆਨ ਨਾਲ ਪੜ੍ਹਿਓ ਤੇ ਸੁਣਿਓ। ਇਹਦੇ ਵਿੱਚ ਵੀ ਨਾਲ ਦੀ ਪੰਕਤੀ ਚ ਗੁਰੂ ਸਾਹਿਬ ਦੱਸਦੇ ਵੀ ਗੁਰੂ ਦੇ ਚਰਨ ਕੀ ਹਨ। ਪਹਿਲੀ ਪੰਕਤੀ ਚ ਮਹਾਰਾਜ ਕਹਿੰਦੇ ਨੇ, ਗੁਰ ਕੇ ਚਰਨ ਮਨ ਮੈਂ ਧਿਆਏ। ਗੁਰੂ ਦੇ ਚਰਨਾਂ ਨੂੰ, ਸ਼ਬਦ ਰੂਪੀ ਸਿਫਤ ਸਲਾਹ ਰੂਪੀ ਚਰਨਾਂ ਨੂੰ ਆਪਣੇ ਮਨ ਦੇ ਵਿੱਚ ਧਿਆਇਆ ਕਰ। ਤੇ ਨਾਲ ਪਤਾ ਕੀ ਕਹਿੰਦੇ, ਛੋਟ ਸਗਲ ਸਿਆਣਪਾਂ, ਆਪਣੀਆਂ ਸਿਆਣਪਾਂ ਛੱਡ ਕੇ, ਆਪਣੀਆਂ ਚਤੁਰਾਈਆਂ ਛੱਡ ਕੇ ਸਾਚ ਸ਼ਬਦ ਲਿਵ ਲਾਏ। ਸਦਾ ਥਿਰ ਰਹਿਣ ਵਾਲੇ ਸ਼ਬਦ ਦੇ ਵਿੱਚ ਲਿਵ ਲਾਇਆ ਕਰ, ਸੁਰਤ ਲਾਇਆ ਕਰ, ਧਿਆਨ ਲਾਇਆ ਕਰ। ਛੋਟ ਸਗਲ ਸਿਆਣਪਾਂ, ਇੱਕ ਬੇਨਤੀ ਕਰਾਂ, ਜਿੰਨੀ ਦੇਰ ਸਾਡੇ ਮਨ ਹਿਰਦੇ ਦੇ ਵਿੱਚ ਸਾਡੀਆਂ ਆਪਣੀਆਂ ਸਿਆਣਪਾਂ ਨੇ, ਉਨੀ ਦੇਰ ਲਿਵ ਲੱਗ ਹੀ ਨਹੀਂ ਸਕਦੀ, ਉਨੀ ਦੇਰ ਧਿਆਨ ਲੱਗ ਹੀ ਨਹੀਂ ਸਕਦਾ ਜਿੰਨੀ ਦੇਰ ਆਪਣੀਆਂ ਸਿਆਣਪਾਂ ਨਾਲ ਲਾਵਾਂਗੇ। ਦੋ ਹੀ ਰਸਤੇ ਨੇ ਸੰਸਾਰ ਚ। ਦਾਸ ਨੇ ਕੱਲ ਬੇਨਤੀ ਕੀਤੀ ਸੀ ਕਿ ਅਰਦਾਸ ਦੇ ਵਿੱਚ ਕਈ ਸ਼ਬਦ ਆਉਣਗੇ ਬਹੁਤ ਵਾਰੀ ਕਿ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧਿਆਨ ਦਾ ਅਰਥ ਵੀ ਲਿਵ ਹੈ, ਧਿਆਨ ਦਾ ਅਰਥ ਵੀ ਸੁਰਤ ਦਾ ਟਿਕਾਓ ਹੈ, ਧਿਆਨ ਦਾ ਅਰਥ ਵੀ ਇੱਕ ਦੇ ਉੱਤੇ ਮਨ ਹਿਰਦੇ ਨੂੰ ਕੇਂਦਰਿਤ ਕਰਨਾ ਹੈ, ਇੱਕ ਦੇ ਉੱਤੇ ਮਨ ਹਿਰਦਾ ਟਿਕਿਆ ਹੋਏ। ਗੁਰੂ ਸਾਹਿਬ ਨੇ ਬਾਣੀ ਚ ਇੱਕ ਜਗ੍ਹਾ ਤੇ ਬੜਾ ਪਿਆਰਾ ਫੈਸਲਾ ਕੀਤਾ। ਮਹਾਰਾਜ ਕਹਿੰਦੇ, ਲਿਵ ਧਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ। ਸੰਸਾਰ ਚ ਦੋ ਹੀ ਰਸਤੇ ਨੇ, ਇੱਕ ਲਿਵ ਦਾ ਰਸਤਾ ਹੈ, ਇੱਕ ਧਾਤ ਦਾ ਰਸਤਾ ਹੈ। ਦੁਨੀਆਂ ਚ ਦੋ ਰਸਤੇ ਆ, ਦੋਨਾਂ ਰਸਤਿਆਂ ਚ ਬਹੁਤ ਥੋੜੇ ਲੋਕ ਨੇ ਜਿਹੜੇ ਲਿਵ ਦੇ ਰਸਤੇ ਉੱਤੇ ਚੱਲਦੇ ਆ, ਬਹੁਤ ਆਤ ਐਸੇ ਲੋਕਾਂ ਦੀ ਆ ਜਿਹੜੇ ਧਾਤ ਦੇ ਰਸਤੇ ਤੇ ਚੱਲਦੇ ਆ। ਲਿਵ ਦਾ ਅਰਥ ਹੈ ਧਿਆਨ, ਪਰਮਾਤਮਾ ਨਾਲ ਜੋੜਨਾ, ਸੁਰਤ ਪਰਮਾਤਮਾ ਨਾਲ ਜੋੜਨੀ, ਤੇ ਧਾਤ ਦਾ ਅਰਥ ਹੈ ਮਾਇਆ, ਧਾਤ ਦਾ ਅਰਥ ਹੈ ਮਾਇਆ, ਮਾਇਆ ਵਿੱਚ ਸੁਰਤ ਜੋੜਨੀ, ਤੇ ਜਿਹੜਾ ਲਿਵ ਸ਼ਬਦ ਹੈ ਨਾ ਉਹ ਪਰਮਾਤਮਾ ਵਾਸਤੇ ਹੈ।
ਸਾਡੀ ਹਾਲਤ ਪਤਾ ਕੀ ਹੈ? ਮਹਾਰਾਜ ਬਾਣੀ ਚ ਕਹਿੰਦੇ ਲੇਵ ਛੁੜਕੀ ਲੱਗੀ ਤ੍ਰਿਸ਼ਨਾ। ਦੋਵੇਂ ਗੱਲਾਂ ਆ ਗਈਆਂ, ਲੇਵ ਧਾਤ ਦੋਏ ਰਾਹ, ਤੇ ਤ੍ਰਿਸ਼ਨਾ ਹਮੇਸ਼ਾ ਜਿਹੜੀ ਆ ਉਹ ਮਾਇਆ ਵਾਸਤੇ ਲੱਗਦੀ, ਤ੍ਰਿਸ਼ਨਾ ਹਮੇਸ਼ਾ ਪਦਾਰਥਾਂ ਵਾਸਤੇ ਲੱਗਦੀ। ਲੇਵ ਛੁੜਕੀ ਲੱਗੀ ਤ੍ਰਿਸ਼ਨਾ, ਕਹਿੰਦੇ ਲੇਵ ਟੁੱਟ ਗਈ ਪਰਮਾਤਮਾ ਨਾਲ, ਪਰਮਾਤਮਾ ਨਾਲੋਂ ਸੁਰਤ ਟੁੱਟ ਗਈ, ਧਿਆਨ ਪਰਮਾਤਮਾ ਨਾਲੋਂ ਟੁੱਟ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਤੇ ਕੀ ਹੋਇਆ? ਮਾਇਆ ਅਮਰ ਵਰਤਾਇਆ, ਮਾਇਆ ਨੇ ਆਪਣਾ ਜ਼ੋਰ ਤੇਰੇ ਤੇ ਪਾ ਦਿੱਤਾ। ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ, ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ। ਹੁਣ ਸੰਸਾਰ ਦੇ ਲੋਕਾਂ ਨੂੰ ਵੇਖ ਲੈਣਾ ਵੀ ਕਿੰਨੇ ਲੋਕ ਧਾਤ ਨਾਲ ਪਿਆਰ ਕਰਨ ਵਾਲੇ ਆ, ਮਾਇਆ ਨਾਲ ਪਦਾਰਥਾਂ ਨਾਲ ਪਿਆਰ ਕਰਨ ਵਾਲੇ ਆ, ਤੇ ਕਿੰਨੇ ਆ ਕਦੀ ਲਿਵ ਪਰਮਾਤਮਾ ਨਾਲ ਜੁੜੀ ਹੈ। ਅੱਜ ਦੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਛੋਟ ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ। ਆਪਣੀਆਂ ਸਿਆਣਪਾਂ ਆਪਣੀਆਂ ਚਤੁਰਾਈਆਂ ਛੱਡ ਕੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਲ ਲਿਵ ਲਾ, ਗੁਰੂ ਕੇ ਸ਼ਬਦ ਵਿੱਚ ਆਪਣਾ ਧਿਆਨ ਜੋੜ। ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ, ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਰਹਾਉ ਦੀ ਪੰਕਤੀ ਚ ਕਹਿੰਦੇ ਸਾਚ ਸ਼ਬਦ ਲਿਵ ਲਾਏ, ਆਰੰਭਕ ਪਹਿਲੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਉਸ ਪਰਮਾਤਮਾ ਨਾਲ ਧਿਆਨ ਲਾ ਜਿਹੜਾ ਸਾਰਿਆਂ ਦਾ ਆਧਾਰ ਹੈ, ਸਾਰਿਆਂ ਦਾ ਆਸਰਾ ਹੈ। ਕਿਉਂ ਪਰਮਾਤਮਾ ਦੀ ਗੱਲ ਕਿਉਂ ਕਰਦੇ ਆ? ਕਿਉਂਕਿ ਜਿਹੜਾ ਸ਼ਬਦ ਆ ਉਹ ਵੀ ਪਰਮਾਤਮਾ ਦਾ ਹੈ। ਕੀਤਾ ਪਸਾਓ ਏਕੋ ਗਵਾਓ, ਪਰਮਾਤਮਾ ਤੋਂ ਸ਼ਬਦ ਪੈਦਾ ਹੋਇਆ ਨਾ, ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੇਲ ਮਿਲਾਇਆ। ਇਸੇ ਕਰਕੇ ਆਖਿਆ ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਇਸ ਕਰਕੇ ਪਰਮਾਤਮਾ ਜਿਹੜਾ ਨਾ ਉਹ ਸ਼ਬਦ ਸਰੂਪ ਵੀ ਹੈ, ਸ਼ਬਦ ਦੇ ਵਿੱਚ ਵੀ ਉਹ ਬੈਠਾ। ਗੁਰਬਾਣੀ ਕੀ ਹੈ? ਸ਼ਬਦ। ਤੇ ਜੇ ਗੁਰਬਾਣੀ ਸ਼ਬਦ ਹੈ ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ। ਇਹਦਾ ਮਤਲਬ ਪਰਮਾਤਮਾ ਬਾਣੀ ਸਰੂਪ ਵੀ ਹੈ, ਇਹਦਾ ਮਤਲਬ ਪਰਮਾਤਮਾ ਸ਼ਬਦ ਰੂਪ ਵੀ ਹੈ। ਭਾਵੇਂ ਸ਼ਬਦ ਨਾਲ ਜੁੜਨ ਦੀ ਗੱਲ ਹੋਵੇ ਕਿ ਤੂੰ ਸ਼ਬਦ ਨਾਲ ਜੁੜ, ਸ਼ਬਦ ਨਾਲ ਲਿਵ ਲਾ, ਤਾਂ ਵੀ ਉਹਦੇ ਨਾਲ ਹੀ ਲਿਵ ਲੱਗੇਗੀ। ਜੇ ਪਾਤਸ਼ਾਹ ਇਹ ਕਹਿਣ ਕਿ ਕਿਸੇ ਤੇ ਮਨ ਮੇਰੇ ਸਰਬ ਕੋ ਆਧਾਰ, ਉਹਦੇ ਨਾਲ ਉਹਨੂੰ ਆਪਣੇ ਮਨ ਚ ਧਿਆ, ਉਹਨੂੰ ਚੇਤੇ, ਜਿਸ ਪ੍ਰਭੂ ਦਾ ਸਾਰਿਆਂ ਨੂੰ ਆਸਰਾ ਆ, ਤਾਂ ਵੀ ਗੱਲ ਉਸ ਨਿਰੰਕਾਰ ਦੀ। ਭਾਵੇਂ ਗੁਰਬਾਣੀ ਨਾਲ ਜੁੜਨ ਦੀ ਗੱਲ ਚੱਲੇ, ਭਾਵੇਂ ਸ਼ਬਦ ਨਾਲ ਜੁੜਨ ਦੀ ਗੱਲ ਚੱਲੇ, ਤੇ ਭਾਵੇਂ ਨਾਮ ਨਾਲ ਜੁੜਨ ਦੀ ਗੱਲ ਚੱਲੇ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਿ ਮੈਨੂੰ ਨਾਮ ਦਾ ਆਸਰਾ ਆ। ਕੋਈ ਆਖੇ ਮੈਨੂੰ ਸ਼ਬਦ ਦਾ ਆਸਰਾ ਆ, ਕੋਈ ਆਖੇ ਮੈਨੂੰ ਗੁਰਬਾਣੀ ਦਾ, ਤੇ ਭਾਵੇਂ ਬਾਣੀ ਚ ਭਗਤ ਕਹਿਣ ਕਿ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ, ਕਰੀਮਾ ਰਹੀਮਾ ਅੱਲਾ ਤੂੰ ਗਣੀ। ਪਹਿਲੀ ਪੰਕਤੀ ਚ ਕਹਿੰਦੇ ਤੇਰਾ ਹੈ ਆਧਾਰਾ, ਤੇ ਤੀਸਰੀ ਪੰਕਤੀ ਵਿੱਚ ਜਾ ਕੇ ਕਹਿੰਦੇ ਕਰੀਮਾ ਰਹੀਮਾ ਅੱਲਾ ਤੂੰ। ਇਹ ਪਰਮਾਤਮਾ ਵਾਸਤੇ ਹੈ ਸਾਰੇ ਲਫ਼ਜ਼। ਇਹਦਾ ਮਤਲਬ ਨਾਮ ਦੇ ਵਿੱਚ ਤੇ ਨਾਮੀ ਦੇ ਵਿੱਚ, ਭਾਵ ਨਾਮ ਦੇ ਵਿੱਚ ਤੇ ਜਿਸ ਪਰਮਾਤਮਾ ਦਾ ਨਾਮ ਹੈ ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ। ਇਹ ਗੱਲਾਂ ਥੋੜੀਆਂ ਜਿਹੀਆਂ ਗਹਿਰੀਆਂ ਵਾਂ, ਪਰ ਅਰਬਦ ਤਹਿਤ ਮੈਂ ਆਪ ਨਾਲ ਇਹ ਬਚਨ ਸਾਂਝਾ ਕਰਨਾ ਚਾਹੁੰਦਾ। ਇਹਦਾ ਮਤਲਬ ਜੇ ਨਾਮ ਟੇਕਿਆ, ਗੁਰੂ ਸਾਹਿਬ ਕਹਿੰਦੇ ਮੈਂ ਅੰਧਲੇ ਕੀ ਟੇਕ, ਕੀ ਆ ਟੇਕ? ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਸ਼ਕੀਨ ਤੇ ਕਾਹਦਾ ਆਸਰਾ? ਗਰੀਬ ਨੂੰ ਆਜ਼ਤ ਨੂੰ ਕਾਹਦਾ ਆਸਰਾ? ਤੇਰਾ ਨਾਮ ਹੈ ਆਧਾਰਾ। ਫਿਰ ਤੀਸਰੀ ਪੰਕਤੀ ਪੜੋ, ਕਹਿੰਦੇ ਕਰੀਮਾ ਰਹੀਮਾ ਅੱਲਾ ਹਾਜ਼ਰਾ ਹਜ਼ੂਰ ਦਰਪੇਸ਼ ਤੂੰ ਮਣੀ, ਤੇ ਹਾਜ਼ਰਾ ਹਜ਼ੂਰ ਤੇ ਫਿਰ ਨਰਮ ਕਾਰਵਾਈ ਗੁਰੂ ਹੈ ਨਾ। ਪਹਿਲੀ ਪੰਕਤੀ ਚ ਨਾਮ ਦਾ ਆਧਾਰ, ਤੀਸਰੀ ਪੰਕਤੀ ਚ, ਚੌਥੀ ਪੰਕਤੀ ਚ ਉਹਨੂੰ ਕਹਿੰਦੇ ਜਿਹੜਾ ਹਾਜ਼ਰ ਹਜ਼ੂਰ ਆ ਮੈਨੂੰ ਉਹਦਾ ਆਸਰਾ। ਇਹਦਾ ਮਤਲਬ ਜੋ ਪਰਮਾਤਮਾ ਆ ਉਹ ਹੀ ਉਹਦਾ ਨਾਮ ਆ। ਤੇ ਨਾਮ ਕਿੱਥੋਂ ਮਿਲਦਾ? ਨਾਮ ਦੀ ਪ੍ਰਾਪਤੀ ਕਿੱਥੋਂ? ਪੜੋ ਬਚਨ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਤੀ ਕਿੱਥੋਂ? ਇਹ ਤੇ ਪਤਾ ਲੱਗ ਗਿਆ ਨਾ ਕਿ ਨਾਮੀ ਤੇ ਨਾਮ ਇੱਕ ਆ, ਪਰਮਾਤਮਾ ਤੇ ਉਹਦਾ ਨਾਮ, ਇਹਦੇ ਚ ਕੋਈ ਅੰਤਰ ਨਹੀਂ। ਜੇ ਕਹਿ ਦਿਓ ਕਿ ਮੈਨੂੰ ਪਰਮਾਤਮਾ ਦਾ ਆਸਰਾ ਆ ਤਾਂ ਵੀ ਸੱਤ ਆ, ਤੇ ਜੇ ਇਹ ਕਹਿ ਦਿਓ ਕਿ ਮੈਨੂੰ ਨਾਮ ਦਾ ਆਸਰਾ ਆ ਤੇ ਤਾਂ ਵੀ ਸਾਤਿਆ ਤੇ ਨਾਮ ਕਿੱਥੋਂ ਮਿਲਦਾ? ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛੋ। ਮੈਂ ਦੱਸਣਾ ਵੀ ਇਹਨਾਂ ਚ ਕੋਈ ਫਰਕ ਨਹੀਂ ਹੈ। ਨਾਮ ਕਿੱਥੋਂ ਮਿਲਦਾ? ਗੁਰੂ ਦੇ ਗੁਰਬਾਣੀ ਵਰਤੀ ਜਗ ਅੰਦਰ ਇਸ ਬਾਣੀ ਤੇ ਹਰ ਨਾਮ ਹੁੰਦਾ। ਹੋਰ ਪੁੱਛੋ ਗੁਰੂ ਅਮਰਦਾਸ ਸਾਹਿਬ ਕੋਲੋਂ, ਫਿਰ ਦੱਸਣਗੇ। ਕਿਉਂ ਉਪਜੈ ਸ਼ਬਦੇ ਮੇਲ ਮਿਲਾਇਆ, ਬਿਨ ਸ਼ਬਦੇ ਹਗ ਬੌਰਾਨਾ, ਬਿਰਥਾ ਜਨਮ ਗਵਾਇਆ, ਅੰਮ੍ਰਿਤ ਏਕੋ ਸ਼ਬਦ ਹੈ ਗੁਰਮੁਖ ਪਾਇਆ। ਕੀ ਹੋਇਆ? ਗੱਲ ਕਰ ਲੋ, ਭਾਵੇਂ ਗੁਰਬਾਣੀ ਦੀ ਗੱਲ ਕਰ ਲੋ, ਜਿੰਨੀ ਦੇਰ ਸ਼ਬਦ ਹਿਰਦੇ ਵਸਾਇਆ, ਜਿੰਨੀ ਦੇਰ ਗੁਰਬਾਣੀ ਹਿਰਦੇ ਚ ਵਸਾ ਕੇ ਉਹਦੇ ਤੇ ਅਮਲ ਨਹੀਂ ਕੀਤਾ, ਉਨੀ ਦੇਰ ਨਾਮ ਹਿਰਦੇ ਚ ਨਹੀਂ ਟਿਕ ਸਕਦਾ। ਕਿਉਂਕਿ ਇਸ ਬਾਣੀ ਹਰ ਨਾਮ ਪਾਏ, ਇਸ ਬਾਣੀ ਤੇ, ਇਸ ਬਾਣੀ ਦੇ ਦੁਆਰ, ਇਸ ਬਾਣੀ ਦੇ ਰਾਹੀਂ, ਇਸ ਬਾਣੀ ਦੇ ਨਾਲ ਪਰਮੇਸ਼ਰ ਦੇ ਨਾਮ ਪ੍ਰਾਪਤ। ਧਿਆਨ ਰੱਖਣਾ, ਹੁਣ ਗੁਰਬਾਣੀ ਆਖੇ ਕਿ ਘਾਲ ਖਾਏ ਕਿਸ ਹੱਥੋਂ ਦੇ, ਤੇ ਤੂੰ ਆਖੇ ਗੁਰੂ ਵਾਹਿਗੁਰੂ ਜਪਣਾ ਵੀ ਆ, ਨਾਮ ਮੇਰੇ ਹਿਰਦੇ ਚ ਟਿਕ ਵੀ ਜਾਵੇ, ਪਰ ਮੈਂ ਵਿਹਲਾ ਬਹਿ ਕੇ ਖਾਣਾ। ਨਾਮ ਟਿਕੇ ਕਹਿੰਦਾ, ਬਾਣੀ ਤੇ ਅਮਲ ਹੀ ਨਹੀਂ ਹੋਇਆ। ਗੁਰਬਾਣੀ ਆਖੇ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰਪੀਰ ਭਰੇ ਜਾਂ ਮੁਰਦਾਰ ਨਾ ਖਾਏ। ਇਹ ਗੁਰਬਾਣੀ ਇਹ ਗੱਲ ਕਹਿੰਦੀ ਹੈ ਨਾ, ਸ਼ਬਦ ਇਹ ਗੱਲ ਕਿ ਪਰਾਇਆ ਹੱਕ ਨਹੀਂ ਖਾਣ। ਤੂੰ ਆਖੇ ਮੈਂ ਸਵੇਰੇ ਇੱਕ ਘੰਟਾ ਬਹਿ ਕੇ ਵਾਹਿਗੁਰੂ ਆਪਣਾ ਮੂਲ ਮੰਤਰ ਦਾ ਪਾਠ ਕਰਨਾ, ਗੁਰਮੰਤਰ ਦਾ ਪਾਠ ਕਰਨਾ, ਮੈਂ ਇੱਕ ਘੰਟਾ ਬਵਾਂਗਾ, ਤੇਰਾ ਦਿਨ ਮੈਂ ਦੂਜਿਆਂ ਦਾ ਹੱਕ ਖਾਵਾਂਗਾ, ਕੀ ਨਾਮ ਅੰਦਰ ਟਿਕ ਜਾਏਗਾ? ਫਿਰ ਨਾਮ ਕਿਵੇਂ ਟਿਕਦਾ? ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਕਿਵੇਂ ਟਿਕੇਗਾ? ਫਿਰ ਅੰਦਰ ਗੁਰਬਾਣੀ ਤੇ ਅਮਲ ਕਰਨਾ ਪਏਗਾ, ਗੁਰਬਾਣੀ ਨੂੰ ਮੰਨਣਾ ਪਊ। ਗੁਰਬਾਣੀ ਆ ਕੇ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ, ਗੁਰਬਾਣੀ ਇਹ ਗੱਲ ਆਖੇ ਤੇ ਤੂੰ ਆਖੇ ਮੈਂ ਦੋ ਘੰਟੇ ਬਹਿ ਕੇ ਚੌਂਕੜਾ ਮਾਰ ਕੇ ਵਾਹਿਗੁਰੂ ਜਪਣਾ ਵਾ, ਪਰ ਮੈਂ ਬਾਕੀਆਂ ਨਾਲੋਂ ਵੱਡਾ ਤੇ ਬਾਕੀ ਸਾਰੇ ਨੀਚ ਹੀ ਤੁਰੇ ਫਿਰਦੇ ਆ। ਤਾਂ ਇੱਕ ਸਕੇ ਹਮ ਬਾਰਕ ਤੇ ਆਪਾਂ ਮੰਨੀ ਨਾ ਗੱਲ, ਤੇ ਨਾਮ ਹਿਰਦੇ ਚ ਕਿਵੇਂ ਟਿਕੇਗਾ ਜੇ ਗੁਰਬਾਣੀ ਤੇ ਅਮਲ? ਹੁਣ ਗੁਰਬਾਣੀ ਦੀਆਂ ਨੂੰ ਜਦੋਂ ਆਪਾਂ ਬੜੇ ਗੌਰ ਨਾਲ ਪੜ੍ਹਦੇ ਹਾਂ, ਵਿਚਾਰਦੇ ਹਾਂ, ਆਖੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਚ ਬਚਨ ਆਵੇ ਕਿ ਧੌਲ ਧਰਮ ਅਪੂਤ, ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਆ, ਇਹਦਾ ਮਤਲਬ ਤੇਰੇ ਅੰਦਰ ਦਇਆ ਹੋਣੀ ਚਾਹੀਦੀ ਆ, ਤੇਰੇ ਅੰਦਰ ਤਰਸ ਹੋਣਾ ਚਾਹੀਦਾ ਆ। ਤੂੰ ਕਿਸੇ ਲਤਾ ਨਿਮਾਣੇ ਦੁਖੀਏ ਰੋਗੀ ਵੱਲ ਵੇਖ ਕੇ ਤੇਰਾ ਮਨ ਪਿਘਲਣਾ ਚਾਹੀਦਾ ਆ। ਮੈਂ ਨਾਮ ਵੀ ਜਪਦਾ ਵਾਂ ਤੇ ਪਰ ਸਾਰੇ ਦਾ ਸਾਰਾ ਦਿਨ ਮੈਂ ਲੋਕਾਂ ਤੇ ਅਤਿਆਚਾਰ ਤੇ ਜ਼ੁਲਮ। ਕੀ ਨਾਮ ਹਿਰਦੇ ਚ ਵਸਦੇਗਾ? ਕੀ ਨਾਮ ਹਿਰਦੇ ਚ ਟਿਕ ਜਾਏਗਾ? ਇਹਦਾ ਮਤਲਬ ਪ੍ਰਭੂ ਦਾ ਨਾਮ ਹਿਰਦੇ ਚ ਟਕਵਾਸ ਤੇ ਪਹਿਲਾਂ ਗੁਰਬਾਣੀ ਦੀ ਸੂਝ ਮੁਤਾਬਕ ਜੋ ਗੁਰਬਾਣੀ ਕਹਿੰਦੀ ਆ ਉਹਨੂੰ ਆਪਣੇ ਅੰਦਰ ਵਸਾਉਣਾ ਪਏਗਾ, ਉਹਨਾਂ ਗੁਣਾਂ ਨੂੰ ਆਪਣੇ ਅੰਦਰ ਟਿਕਾਉਣਾ ਪਏਗਾ, ਆਪਣੇ ਮਨ ਹਿਰਦੇ ਦੇ ਵਿੱਚ ਉਹਨਾਂ ਗੁਣਾਂ ਨੂੰ ਟਿਕਾਉਣਾ ਪਊ। ਮਹਾਰਾਜ ਸੱਚੇ ਪਾਤਸ਼ਾਹ ਨੇ ਦੂਜਿਆਂ ਲੋਕਾਂ ਨੂੰ ਆਖੀ ਆ, ਗੱਲ ਜਨੇਊ ਪਾਉਣ ਦੀ ਗੱਲ ਚੱਲੀ ਤੇ ਗੁਰੂ ਨਾਨਕ ਉਹਨੂੰ ਕਹਿੰਦੇ ਹਰਦਿਆਲ ਪੰਡਿਤ ਨੂੰ, ਉਹ ਕਹਿੰਦੇ ਦਇਆ ਕਪਤੋਖ ਸੂਤ ਜੱਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈ ਹੀ ਤਾਂ ਭਾਂਡੇ ਘੱਟ। ਨਾ ਸਾਡੇ ਅੰਦਰ ਦਇਆ ਹੋਵੇ, ਨਾ ਸਾਡੇ ਅੰਦਰ ਸੰਤੋਖ ਹੋਵੇ, ਨਾ ਸਾਡੇ ਅੰਦਰ ਜੱਤ ਹੋਵੇ, ਨਾ ਸਾਡੇ ਅੰਦਰ ਸੱਤ ਹੋਵੇ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਹਰੋਂ ਜਿੰਨਾ ਮਰਜ਼ੀ ਭੇਖ ਧਾਰਨ ਕਰੀ ਜਾ, ਅੰਦਰ ਤੇ ਕੱਖ ਵੀ ਨਹੀਂ। ਇਹੀ ਭਾਵ ਹੈ ਨਾ ਗੁਰੂ ਸਾਹਿਬ ਦਾ, ਇਹ ਸਾਰੇ ਗੁਣ ਨੇ, ਮਨ ਦਇਆ ਨਹੀਂ ਅੰਦਰ, ਸੰਤੋਖ ਨਹੀਂ ਅੰਦਰ, ਜਾਤ ਨਹੀਂ ਅੰਦਰ। ਜਾਤ ਦਾ ਮਤਲਬ ਇੱਥੇ ਇਹ ਨਹੀਂ ਹੈ ਕਿ ਘਰ ਬਾਰ ਛੱਡ ਕੇ ਵਿਆਹ ਨਹੀਂ ਕਰਾਉਣਾ, ਸ਼ਾਦੀ ਨਹੀਂ ਕਰਾਉਣੀ, ਜੰਗਲਾਂ ਚ ਚੱਲ ਜਾਣਾ। ਸਿੱਖੀ ਦਾ ਜਾਤ ਪੜਾ ਕਿ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੇ, ਦੇਖ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਭਾਈ ਗੁਰਦਾਸ ਜੀ ਇਹ ਬਚਨ ਕਹਿੰਦੇ, ਸਿੱਖੀ ਦਾ ਜਾਤ ਇਹ ਹੈ। ਹੁਣ ਨਾ ਅੰਦਰ ਜਾਤ, ਨਾ ਅੰਦਰ ਸੱਤ ਨਾਲ ਸਾਂਝ ਕੋਈ ਨਹੀਂ, ਨਾ ਅੰਦਰ ਦਇਆ, ਨਾ ਅੰਦਰ ਸੰਤੋਖ, ਕਹਿੰਦੇ ਬਾਹਰ ਧਾਰਨ ਕਰੀ ਜਾ। ਮੁਸਲਮਾਨ ਨੂੰ ਗੁਰੂ ਨਾਨਕ ਕਹਿੰਦੇ ਆ ਕਿ ਤੂੰ ਪੰਜ ਨਮਾਜ਼ਾਂ ਪੜ੍ਹਦਾ ਆ, ਤੇਰੇ ਕੋਲ ਸੱਚ ਆ, ਨਾ ਤੂੰ ਧਰਮ ਦੀ ਕਿਰਤ ਕਰਦਾ ਆ, ਨਾ ਤੂੰ ਪ੍ਰਸਿੱਧ ਸਲਾਹ ਕਰਦਾ ਆ, ਨਾ ਤੂੰ ਸਰਬੱਤ ਦਾ ਭਲਾ ਮੰਗਦਾ ਆ, ਨਾ ਤੇਰੀ ਨੀਅਤ ਸਾਫ ਆ। ਕਹਿੰਦੇ ਜਿੰਨੀਆਂ ਮਰਜ਼ੀ ਨਮਾਜ਼ਾਂ ਪੜ੍ਹੀ ਜਾ, ਤੇ ਜੇ ਤੇਰੀ ਪਹਿਲੀ ਨਮਾਜ਼ ਹੋਵੇ ਸੱਚ ਦੇ ਮਾਰਗ ਤੇ ਚੱਲਣਾ, ਤੇਰੀ ਦੂਜੀ ਨਮਾਜ਼ ਹੋਵੇ ਦੀ ਕਿਰਤ ਕਰਨੀ ਦਸਾਂ ਨੌਵਾਂ ਦੀ ਕਿਰਤ ਕਰਨੀ, ਤੇ ਤੀਜੀ ਨਮਾਜ਼ ਸਰਬੱਤ ਦਾ ਭਲਾ, ਸਰਬੱਤ ਦੀ ਖੈਰ ਖੁਦਾ ਦੇ ਕੋਲੋਂ ਮੰਗਣੀ, ਤੇਰੀ ਚੌਕ ਹੋਵੇ ਨੀਅਤ ਸਾਫ਼ ਰੱਖਣੀ, ਤੇ ਪੰਜਵੀਂ ਨਮਾਜ਼ ਹੋਵੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਗੀਤ ਗਾਉਣੇ, ਤੇ ਚੰਗੀ ਕਰਨੀ ਚੰਗੇ ਆਚਰਣ ਨੂੰ ਕਲਮਾ ਬਣਾ ਲਵੇ। ਕਹਿੰਦੀ ਅਰਥਾਂ ਚ ਮੁਸਲਮਾਨ ਬਣ ਕੇ ਖੁਦਾ ਦੇ ਘਰ ਪ੍ਰਵਾਨ ਹੋ ਜਾਏਗਾ। ਨਾ ਹੁਣ ਅੰਦਰ ਨਾ ਅੰਦਰ ਧਰਮ ਦੀ ਕਿਰਤ ਆ, ਸੱਚ ਦੀ ਜਗ੍ਹਾ ਤੇ ਝੂਠ ਆ ਅੰਦਰ। ਦਸਾਂ ਨੌਵਾਂ ਦੀ ਕਿਰਤ ਕਰਨ ਦੀ ਥਾਂ ਦੇ ਉੱਤੇ ਵਿਹਲੇ ਬਹਿ ਕੇ ਤੇ ਜਾਂ ਠੱਗੀਆਂ ਖਾਣ ਵਾਲੀ ਬਿਰਤੀ ਆ ਤੇਰੇ ਅੰਦਰ। ਸਰਬੱਤ ਦਾ ਭਲਾ ਤੂੰ ਨਹੀਂ ਮੰਗਦਾ, ਆਪਣੇ ਪੇਟ ਦੀ ਖਾਤਰ ਆਪਣੇ ਪਰਿਵਾਰ ਦਾ ਹੀ ਭਲਾ ਮੰਗਦਾ। ਗੁਆਂਢੀ ਦਾ ਭਾਵੇਂ ਸਾਰਾ ਕੁਝ ਉੱਜੜ ਜੇ, ਤੇਰਾ ਘਰ ਵਸਣਾ ਚਾਹੀਦਾ, ਤੇਰੀ ਹਾਲਤ ਇਹ ਆ। ਤੇ ਕਹਿਣ ਲੱਗੇ ਬਾਹਰੋਂ ਭੇਖ ਧਾਰਨ ਕਰ, ਨਮਾਜ਼ਾਂ ਪੜ੍ਹੀ ਜਾ, ਜਿੰਨਾ ਮਰਜ਼ੀ ਜਪੀ ਜਾ, ਚੌਂਕੜੇ ਮਾਰੀ ਜਾ। ਇਹੋ ਹੀ ਅਰਥ ਨੇ ਨਾ ਇਹਦੇ। ਕਹਿੰਦੇ ਬਾਹਰੋਂ ਧਰਮ ਦੀਆਂ ਚੋਪੜੀਆਂ ਗੱਲਾਂ ਕਰ, ਤੇ ਅੰਦਰੋਂ ਨੀਤ ਖੋਟੀ ਰੱਖ ਕੇ ਦੂਜਿਆਂ ਤੇ ਛੁਰੀ ਚਲਾਵੇਂ। ਕਹਿੰਦੇ ਜੀ ਭੇਖ ਧਾਰਨ ਕਰ, ਪਰਮਾਤਮਾ ਦੀ ਸਿਫਤ ਸਲਾਹ ਤੇਰੇ ਕੋਲ ਨਾ ਹੋਵੇ, ਚੰਗੀ ਕਰਨੀ ਚੰਗਾ ਆਚਰਣ ਕਰੈਕਟਰ ਚੰਗਾ ਨਾ ਹੋਵੇ ਤੇਰਾ। ਸਾਹਿਬ ਸਤਿਗੁਰੂ ਸ਼ਹਿਨਸ਼ਾਹ ਕਹਿੰਦੇ ਜੀ ਬਾਹਰੋਂ ਕਲਮੇ ਪੜੀ ਜਾ, ਜਿੰਨੇ ਮਰਜ਼ੀ ਚੌਂਕੜੇ ਮਾਰ ਕੇ, ਨੱਕ ਰਗੜੀ ਜਾ, ਮੂਧਾ ਲੰਮਾ ਪੈ ਪੈ ਕੇ। ਹੁਣ ਇਹ ਗੁਣ ਨਹੀਂ ਨਾ ਸਾਰੇ, ਨਾਮ ਕਦੋਂ ਅੰਦਰ ਵਸੇਗਾ? ਮੈਂ ਇਹ ਬੇਨਤੀ ਕਰ ਰਿਹਾ, ਨਾਮ ਕਦੋਂ ਅੰਦਰ ਟਿਕੇਗਾ? ਜਦੋਂ ਇਹ ਸਾਰੇ ਦਾ ਸਾਰਾ ਕੁਝ ਜੋ ਗੁਰੂ ਸਾਹਿਬ ਕਹਿੰਦੇ ਤੇਰੇ ਅੰਦਰ ਹੋਏਗਾ, ਤੇ ਇਹ ਕਿੱਥੋਂ ਮਿਲਣਾ, ਇਹ ਗੁਣ ਕਿੱਥੋਂ ਮਿਲਣੇ ਨੇ? ਸਾਰੇ ਗੁਰਬਾਣੀ ਚੋਂ। ਇਸੇ ਕਰਕੇ ਗੁਰਬਾਣੀ ਗੁਰੂ ਹੈ। ਪਹਿਲਾਂ ਸੱਚ, ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਕੀ ਇਹ ਸੱਚ? ਧਰਮ ਦੀ ਕਿਰਤ, ਸਰਬੱਤ ਦਾ ਭਲਾ ਮੰਗਣਾ, ਨੀਤ ਸਾਫ਼ ਰੱਖਣੀ, ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਕੀ ਇਹ ਇਕੱਲੇ ਮੁਸਲਮਾਨ ਵਾਸਤੇ ਹੀ ਆ? ਸਿੱਖਾਂ ਵਾਸਤੇ ਨਹੀਂ? ਕੀ ਇਹ ਸਿੱਖਾਂ ਵਾਸਤੇ ਨਹੀਂ ਵੀ ਇਕੱਲੇ ਮੁਸਲਮਾਨ ਨੂੰ ਕਹਿੰਦੇ ਆ? ਕੀ ਇਹ ਹਿੰਦੂ ਵਾਸਤੇ ਨਹੀਂ, ਜੈਨੀ ਵਾਸਤੇ, ਬੋਧੀ ਵਾਸਤੇ, ਈਸਾਈ ਵਾਸਤੇ, ਯਹੂਦੀ ਵਾਸਤੇ? ਨਹੀਂ, ਇਹ ਸਾਰੀ ਖਲਕਤ ਵਾਸਤੇ ਗੁਰੂ ਨਾਨਕ ਦਾ ਉਪਦੇਸ਼ ਸਾਂਝਾ ਆਇਆ ਕਿ ਤੁਹਾਡੇ ਅੰਦਰ ਸੱਚ ਹੋਵੇ, ਧਰਮ ਦੀ ਕਿਰਤ ਹੋਵੇ, ਨੀਅਤ ਸਾਫ਼ ਹੋਵੇ, ਰੱਬ ਦੀ ਸਿਫਤ ਸਲਾਹ ਕਰੋ ਤੇ ਸਰਬੱਤ ਦਾ ਭਲਾ ਮੰਗੋ। ਇਹ ਕੁਝ ਸਿੱਖ ਅਰਦਾਸ ਦੇ ਵਿੱਚ ਕਹਿੰਦਾ। ਹੁਣ ਇਹ ਸਾਰੇ ਦੇ ਸਾਰੇ ਜਿਹੜੇ ਗੁਣ ਆ, ਹੁਣ ਖਿਆਲ ਕਰਿਓ ਬ੍ਰਾਹਮਣ ਕਿਹਨੂੰ ਕਹਿੰਦੇ? ਮਹਾਰਾਜ ਕਹਿੰਦੇ ਸੋ ਬ੍ਰਾਹਮਣ ਜੇ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੇ ਕਰਮ, ਸੀਲ ਸੰਤੋਖ ਕਰ ਰੱਖੇ ਧਰਮ, ਬੰਧਨ ਤੋੜੇ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਯੁਗਤ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਪੁੰਨ ਦਾਨ ਕਾ ਕਰੇ ਸਰੀਰ, ਖੇਤ ਪਛਾਣੇ ਬੀਜੇ ਦਾਨ, ਸੋ ਖੱਤਰੀ ਦਰਗਾਹ ਪ੍ਰਵਾਨ। ਕੀ ਇਹ ਸਾਰੇ ਗੁਣ ਸਿੱਖ ਚ ਨਹੀਂ ਚਾਹੀਦੇ? ਕੀ ਇਹ ਸਾਰੇ ਗੁਣ ਸਾਰੀ ਖਲਕਤ ਦੇ ਜਿੰਨੇ ਲੋਕ ਆ ਦੁਨੀਆਂ ਦੇ, ਇਹ ਸਾਰਿਆਂ ਦੇ ਵਿੱਚ ਨਹੀਂ ਗੁਣ ਚਾਹੀਦੇ? ਇਹਦਾ ਮਤਲਬ ਇਹ ਗੁਣ ਸਾਰਿਆਂ ਵਾਸਤੇ ਆ। ਇਸੇ ਲਈ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਸਾਰੀ ਖਲਕਤ ਵਾਸਤੇ ਸਾਂਝਾ। ਖੱਤਰੀ ਬ੍ਰਾਹਮਣ ਸੂਦ ਵੈਸ਼, ਉਪਦੇਸ਼ ਚੌਂ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ, ਘਟ ਘਟ ਨਾਨਕ ਮਾਝਾ। ਇਸੇ ਲਈ ਸਾਹਿਬ ਸੱਚੇ ਪਾਤਸ਼ਾਹ ਦਾ ਘਰ ਸਭੇ ਸਾਂਝੀ ਵਾਲ ਸਦਾਇਨ, ਤੋਂ ਕਿਸੇ ਨਾ ਦਿਸੇ ਬਾਹਰਾ ਜੀਓ। ਇਸੇ ਲਈ ਸਾਹਿਬ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਆਖਿਆ ਕਿ ਸਾਰੇ ਦੇ ਸਾਰੇ ਸਾਂਝੇ ਉਪਦੇਸ਼ ਨੂੰ ਆਪਣੇ ਮਨ ਹਿਰਦੇ ਚ ਵਸਾ ਲਈਏ, ਜੀਵਨ ਦਾ ਬੇੜਾ ਪਾਰ ਹੋ ਜਾਏਗਾ। ਸਭੇ ਸਾਂਝੀ ਵਾਲ ਸਦਾਇਨ, ਤੋ ਕਿਸੇ ਨਾ ਦਿਸੇ ਬਾਹਰਾ ਜੀ। ਜੇ ਪਰਮਾਤਮਾ ਸਾਰਿਆਂ ਦਾ ਆ, ਤੇ ਇਹਦਾ ਮਤਲਬ ਜੇ ਆਪ ਨਾਰਾਇਣ ਕਲਾ ਘਰ ਜਗ ਮੈਂ ਪਰਵਰਿਓ ਗੁਰੂ ਨਾਨਕ ਆ, ਇਹਦਾ ਮਤਲਬ ਗੁਰੂ ਨਾਨਕ ਵੀ ਸਾਰਿਆਂ ਦਾ ਹੈ। ਜੇ ਪਰਮਾਤਮਾ ਸਭਨਾਂ ਦਾ ਹੈ, ਤੇ ਜੇ ਗੁਰੂ ਨਾਨਕ ਨੂੰ ਭੱਟ ਕਹਿੰਦੇ ਜੋਤ ਰੂਪ ਹਾਰੇ ਆਪ ਗੁਰੂ ਨਾਨਕ ਹਾਇਓ, ਇਹਦਾ ਮਤਲਬ ਗੁਰੂ ਨਾਨਕ ਵੀ ਸਾਰਿਆਂ ਦਾ ਹੈ। ਗੁਰੂ ਅਰਜਨ ਦੇਵ ਸਾਹਿਬ ਨੇ ਇਹ ਨਹੀਂ ਆਖਿਆ ਕਿ ਜਿੰਨਾ ਸਿੱਖਾਂ ਨੇ ਗੁਰੂ ਨਾਨਕ ਨੂੰ ਸੁਣਿਆ ਆ, ਜਿੰਨਾ ਸਿੱਖਾਂ ਨੇ ਗੁਰੂ ਨਾਨਕ ਨੂੰ ਵੇਖਿਆ ਆ ਕਿ ਉਹ ਭਵ ਸਾਗਰ ਤੋਂ ਪਾਰ ਹੋਏ ਆ, ਨਹੀਂ। ਗੁਰੂ ਅਰਜਨ ਦੇਵ ਨੇ ਕਿਹਾ ਜਿਨ੍ਹਾਂ ਨੇ ਵੀ ਸੁਣਿਆ ਤੇ ਜਿਨ੍ਹਾਂ ਨੇ ਵੀ ਵੇਖਿਆ। ਇੱਥੇ ਕੋਈ ਸੰਬੰਧ ਨਹੀਂ ਹੈ ਕਿ ਕੌਣ ਕਿਸ ਮਤ ਮਜ਼ਹਬ ਦਾ। ਜਿਨ੍ਹਾਂ ਨੇ ਵੀ ਪਿਆਰ ਚ ਭੇਜ ਕੇ ਗੁਰੂ ਨਾਨਕ ਨੂੰ ਵੇਖਿਆ, ਜਿਨ੍ਹਾਂ ਨੇ ਵੀ ਪਿਆਰ ਚ ਭੇਜ ਕੇ ਗੁਰੂ ਨੂੰ ਸੁਣਿਆ, ਕਹਿੰਦੇ ਉਹ ਪਾਰ ਹੋ ਗਏ। ਜੰਮਣਾ ਮਰਨਾ ਮੁੱਕ ਗਿਆ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਜਿਨ ਜਿਨ੍ਹਾਂ ਨੇ, ਉਹ ਕੌਣ ਆ ਲੋਕ? ਉਹ ਕਿਹੜੇ ਮਤ ਦੇ ਆ, ਉਹ ਕਿਹੜੇ ਮਜ਼ਹਬ ਦੇ ਆ, ਉਹ ਕਿਹੜੇ ਦੇਸ਼ ਦੇ ਆ, ਉਹ ਕਿਹੜੇ ਰਾਜ ਦੇ ਆ, ਉਹ ਕਿਹੜੀ ਕੌਮ ਦੇ ਆ, ਉਹ ਕਿੱਥੋਂ ਦੇ ਰਹਿਣ ਵਾਲੇ ਆ, ਉਹ ਪੰਜਾਬ ਦੇ ਆ, ਉਹ ਹਿੰਦੁਸਤਾਨ ਦੇ ਆ, ਉਹ ਏਸ਼ੀਆ ਦੇ ਰਹਿਣ ਵਾਲੇ ਆ, ਜਾਂ ਏਸ਼ੀਆ ਤੋਂ ਬਾਹਰ ਕਿਸੇ ਅਰਬ ਕੰਟਰੀ ਦੇ ਆ, ਸਾਹਿਬ ਸੱਚੇ ਪਾਤਸ਼ਾਹ ਨੇ ਜ਼ਿਕਰ ਹੀ ਨਹੀਂ ਕੀਤਾ। ਕਹਿੰਦੇ ਦੁਨੀਆਂ ਦਾ ਕੋਈ ਵੀ ਮਨੁੱਖ, ਕੋਈ ਵੀ ਇਨਸਾਨ ਪ੍ਰਾਣੀ ਮਾਤਰ ਹੈ ਜਿਸਨੇ ਵੀ ਗੁਰੂ ਦੇ ਨਾਲ ਸਾਂਝ ਬਣਾਈ ਆ, ਗੁਰੂ ਨੂੰ ਪਿਆਰ ਚ ਭੇਜ ਕੇ ਦਰਸ਼ਨ ਕੀਤਾ ਤੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਹਿਰਦੇ ਚ ਵਸਾਇਆ, ਉਹਦਾ ਜੰਮਣਾ ਮਰਨਾ ਖਤਮ ਹੋ ਗਿਆ, ਭਾਵੇਂ ਉਹ ਕਿਤਿਓਂ ਦਾ ਵੀ ਰਹਿਣ ਵਾਲਾ। ਇਹਦਾ ਅਰਥ ਹੈ ਜਿੰਨ ਸੁਣਿਆ, ਜਿਨ੍ਹਾਂ ਨੇ ਕੋਈ ਵੀ ਆ, ਗੁਰੂ ਨਾਨਕ ਜਿੰਨ ਸੁਣਿਆ ਵੇਖਿਆ, ਇਤਨੇ ਆਖਿਆ ਵੀ ਜਿਨ੍ਹਾਂ ਸਿੱਖਾਂ ਨੇ ਸੁਣਿਆ ਤੇ ਵੇਖਿਆ, ਨਹੀਂ, ਜਿਹਨੇ ਵੀ ਸੁਣਿਆ, ਜਿਹਨੇ ਵੀ ਵੇਖਿਆ, ਜਿਹੜਾ ਵੀ ਪਿਆਰ ਚ ਭੇਜ ਕੇ ਗੁਰੂ ਨਾਨਕ ਦੇ ਚਰਨਾਂ ਤੇ ਟਹਿ ਪਿਆ, ਉਹਦੀ ਬਾਂਹ ਫੜ ਲਈ ਗੁਰੂ ਨੇ। ਇਸੇ ਲਈ ਮੈਂ ਬੇਨਤੀ ਕਰ ਰਿਹਾ ਸਾਂ ਕਿ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਕਾਰ ਕਰਦੇ ਹੋ, ਗੁਰਬਾਣੀ ਅੱਗੇ ਸਿਰ ਝੁਕਾਉਂਦੇ ਹਾਂ, ਸਮਝ ਲਓ ਸਾਕਸ਼ਾਤ ਨਿਰੰਕਾਰ ਅੱਗੇ ਮੱਥਾ ਟੇਕਿਆ। ਸ਼ਬਦ ਨੂੰ ਮਾਨੇ ਹਿਰਦੇ ਚ ਵਸਾਇਆ, ਗੁਰਬਾਣੀ ਨੂੰ ਮਾਨੇ ਹਿਰਦੇ ਚ ਵਸਾਇਆ, ਸਮਝ ਲਓ ਪਰਮਾਤਮਾ ਹਿਰਦੇ ਚ ਵਸ ਗਿਆ। ਮੈਂ ਤੇ ਇੱਥੋਂ ਤੱਕ ਕਈ ਵਾਰੀ ਬੇਨਤੀ ਕਰਦਾ ਹੁੰਦਾ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰਬਾਣੀ ਨਹੀਂ ਵਸੀ, ਕਿਵੇਂ ਕਰਿਓ ਜੇ, ਉਹਨਾਂ ਦੇ ਹਿਰਦੇ ਚ ਪ੍ਰਭੂ ਨਹੀਂ ਟਿਕ ਸਕਦਾ। ਪਰਮਾਤਮਾ ਦਾ ਵਾਸਾ ਉਹਨਾਂ ਦੇ ਅੰਦਰ ਹੀ ਆ ਜਿਨ੍ਹਾਂ ਦੇ ਹਿਰਦਿਆਂ ਚ ਬਾਣੀ ਟਿਕੀ। ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਸਜੇਵਟ ਅਵਰ ਨਾ ਕੋਈ, ਕਿਉਂਕਿ ਜਿੱਥੇ ਪਰਮਾਤਮਾ ਹੈ ਉੱਥੇ ਹਨੇਰਾ ਨਹੀਂ ਹੈ, ਉੱਥੇ ਅੰਧਕਾਰ ਨਹੀਂ ਹੈ, ਉੱਥੇ ਚਾਨਣ ਹੀ ਚਾਨਣ ਆ। ਤੇ ਗੁਰਬਾਣੀ ਚੋਂ ਪੁੱਛੋ ਚਾਨਣ ਕਿੱਥੇ ਆ, ਕਹਿੰਦੇ ਗੁਰਬਾਣੀ ਇਸ ਜੱਗ ਮੇਂ ਚਾਨਣ ਕਰਮ ਵਸੇ ਮਨ ਆਏ। ਕੱਲ ਆਪਾਂ ਬੜੇ ਵਿਸਥਾਰ ਵਿੱਚ ਇਹਦੇ ਬਾਰੇ ਚ ਜ਼ਿਕਰ ਕਰ ਚੁੱਕੇ, ਪਰ ਸ਼ਬਦ ਗੁਰੂ ਦੀ ਗੱਲ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਤ ਆ ਨਾ, ਇਹ ਜਦੋਂ ਛਿੜਦੀ ਆ, ਥੋੜੀ ਜਿਹੀ ਕਿਤੇ ਛਿੜ ਜਾਵੇ ਸਾਧ ਸੰਗਤ, ਉਸੇ ਵੇਲੇ ਬਹੁਤਾ ਵਿਸਥਾਰ ਜਿਹੜਾ, ਕਿਉਂਕਿ ਇਹ ਅਥਾਹ ਹੈ, ਇਹ ਸਮੁੰਦਰ ਆ, ਇਹ ਸਾਗਰ ਆ। ਤੁਸੀਂ ਸ਼ਬਦ ਗੁਰੂ ਦੇ ਬਾਰੇ ਸ਼ਾਮ ਤੱਕ ਬੈਠੇ ਰਹੋ ਚੌਂਕੜੇ ਮਾਰ ਕੇ, ਸਾਧ ਸੰਗਤ ਸ਼ਾਮ ਤੱਕ ਚੌਂਕੜੇ ਮਾਰ ਕੇ ਆਪਾਂ ਗੁਰੂ ਦੀ ਹਜ਼ੂਰੀ ਚ ਬੈਠੇ ਰਹੀਏ, ਆਪਾਂ ਲਗਾਤਾਰ ਲੱਗੇ ਰਹੀਏ, ਸਾਧ ਸੰਗਤ ਸ਼ਬਦ ਗੁਰੂ ਦੀਆਂ ਬਾਤਾਂ ਨਹੀਂ ਮੁੱਕ ਸਕਦੀਆਂ, ਕਿਉਂਕਿ ਜਿਹੜਾ ਸ਼ਬਦ ਹੈ, ਜਿਹੜੀ ਗੁਰਬਾਣੀ ਆ, ਇਹ ਰੱਬ ਆ, ਇਹ ਨਿਰੰਕਾਰ ਆ, ਇਹ ਪਰਮਾਤਮਾ ਆ, ਇਹ ਅਕਾਲ ਪੁਰਖ ਵਾਹਿਗੁਰੂ ਆ। ਇਸ ਕਰਕੇ ਜੇ ਰੱਬ ਦੀਆਂ ਬਾਤਾਂ ਸਮਾਪਤ ਨਹੀਂ ਹੋ ਸਕਦੀਆਂ, ਕੋਈ ਅੰਤ ਨਹੀਂ ਪਾ ਸਕਦਾ, ਇਹਦਾ ਮਤਲਬ ਸ਼ਬਦ ਦੀ ਗੱਲ ਵੀ ਸਮਾਪਤ ਨਹੀਂ ਹੋ ਸਕਦੀ। ਜਿੰਨੇ ਮਰਜ਼ੀ ਗੀਤ ਗਾਈ ਜਾਓ, ਇਹ ਅਥਾਹ ਵਾ, ਸਮੁੰਦਰ ਦਾ ਅੰਤ ਕੋਈ ਪਾ ਸਕਦਾ ਵਾ, ਸਾਗਰ ਦਾ ਅੰਤ ਕੋਈ ਪਾ ਸਕਦਾ ਵਾ, ਪਰ ਸਾਧ ਸੰਗਤ ਗੁਰੂ ਕੀ ਮਹਿਮਾ ਦਾ ਅੰਤ, ਪ੍ਰਭੂ ਦੀ ਮਹਿਮਾ ਦਾ ਅੰਤ ਕੋਈ ਨਹੀਂ ਪਾ ਸਕਦਾ। ਪਾਤਸ਼ਾਹ ਨੇ ਤੇ ਗੱਲ ਹੀ ਮੁਕਾਤੀ, ਉਹ ਕਹਿੰਦੇ ਗੁਰ ਕੀ ਮਹਿਮਾ ਕਿਆ ਕਹੂੰ, ਗੁਰ ਬਵੇਕ ਸਤ ਸਰ, ਉਹ ਆਦ ਜੁਗਾ ਦੀ ਜੁਗੈ ਜੁਗ ਪੂਰਾ ਪਰਮੇਸ਼ਰ। ਕੀ ਕਹਿ ਲੋਗੇ, ਕੀ ਆਖੋਗੇ, ਇਹੀ ਆਖੋਗੇ ਨਾ, ਜਿਹਵਾ ਏਕ ਕਮਲ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਜੇ ਉਹ ਪੂਰਾ ਪਰਮੇਸ਼ਰ ਆ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਫਿਰ ਕੀ ਆਖਾਂਗੇ ਉਹਨੂੰ, ਇਹੀ ਆਖਾਂਗੇ ਨਾ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਮਨ ਵਡਾਈ, ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਏ, ਮੈਂ ਮੂਰਖ ਕਹਿਣ ਨਾ ਜਾਏ, ਮੈਂ ਨੀ ਤੇਰੇ ਬਾਰੇ ਕੁਝ ਦੱਸ ਸਕਦਾ। ਅੱਜ ਦੇ ਸ਼ਬਦ ਚ ਮਹਾਰਾਜ ਕਹਿ ਰਹੇ, ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ, ਕਰਨ ਕਾਰਨ ਏਕ ਉਹੀ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨ ਜਲ ਥਲ ਮਹੀਲ ਸੋਏ, ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ, ਕਿਨ ਮੈਂ ਥਾਪ ਉਥਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਕਰਨ ਕਾਰਨ ਏਕ ਉਹੀ, ਕਰਨ ਵਾਲਾ ਤੇ ਜੀਵਾਂ ਦੇ ਕੋਲੋਂ ਕਰਾਉਣ ਵਾਲਾ ਇੱਕੋ ਹੀ ਪਰਮਾਤਮਾ ਹੈ, ਜਿਨ ਕੀਆ ਆਕਾਰ, ਜਿਸ ਨੇ ਸਾਰੇ ਦਾ ਸਾਰਾ ਆਕਾਰ, ਸਾਰੇ ਦਾ ਸਾਰਾ ਸੰਸਾਰ ਸਿਰਜਿਆ ਬਣਾਇਆ। ਤਿਸੈ ਧਿਆਵੋ ਮਨ ਮੇਰੇ, ਐਸੇ ਨਿਰੰਕਾਰ ਵਾਹਿਗੁਰੂ ਪਰਮਾਤਮਾ ਨੂੰ ਹੇ ਮੇਰੇ ਮਨਾ ਧਿਆਇਆ ਕਰ, ਸਰਬ ਕੋ ਆਧਾਰ, ਜਿਹੜਾ ਪ੍ਰਭੂ ਪਰਮਾਤਮਾ ਸਾਰਿਆਂ ਦਾ ਆਸਰਾ ਹੈ, ਜਿਹੜਾ ਪਰਮਾਤਮਾ ਸਾਰਿਆਂ ਦਾ ਆਧਾਰ ਆ, ਜਿਸ ਦੀ ਸਾਰੇ ਹੀ ਓਟ ਲੈਂਦੇ ਨੇ, ਜਿਸ ਦੀ ਸਾਰੇ ਹੀ ਆਸਰਾ ਤੱਕਦੇ ਆ, ਜਿਹੜਾ ਸਭਨਾਂ ਦੀ ਬਾਂਹ ਫੜਨ ਵਾਲਾ ਹੈ। ਦੁੱਖ ਕਲੇਸ਼ ਨਾ ਭਉ ਬਿਆਪੈ, ਗੁਰ ਮੰਤਰ ਹਿਰਦੇ ਹੋਏ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਮੰਤਰ ਹੈ, ਇੱਥੇ ਗੁਰਮੰਤਰ ਦਾ ਅਰਥ ਹੈ ਗੁਰੂ ਦਾ ਉਪਦੇਸ਼। ਤੇ ਜਿੰਨੀਆਂ ਗੱਲਾਂ ਆਪਾਂ ਹੁਣ ਤੱਕ ਸਾਂਝੀਆਂ ਕੀਤੀਆਂ ਨਾ, ਅੱਜ ਦੀ ਵਿਚਾਰ ਚ ਸਾਰੇ ਦਾ ਸਾਰਾ ਗੁਰੂ ਦਾ ਉਪਦੇਸ਼ ਦੀਆਂ ਬਾਤਾਂ ਹੀ ਆ ਕਿ ਤੇਰੇ ਹਿਰਦੇ ਦੇ ਵਿੱਚ ਟਿਕਣ, ਦੁੱਖ ਕਲੇਸ਼ ਨਾ ਭਉ ਬਿਆਪੈ। ਕਹਿਣ ਲੱਗੇ ਉਹਨਾਂ ਨੂੰ ਕੋਈ ਦੁੱਖ, ਕੋਈ ਕਲੇਸ਼ ਤੇ ਕੋਈ ਡਰ ਉਹਨਾਂ ਨੂੰ ਵਿਆਪਦਾ ਨਹੀਂ, ਉਹਨਾਂ ਤੇ ਜ਼ੋਰ ਨਹੀਂ ਪਾਉਂਦਾ। ਗੁਰਮੰਤਰ ਹਿਰਦੇ ਹੋਏ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰਮੰਤਰ ਹੈ, ਗੁਰੂ ਦਾ ਉਪਦੇਸ਼ ਹੈ, ਕੋਟ ਯਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਏ। ਕੋਟ ਯਤਨਾ ਕਰ ਰਹੇ, ਕਹਿੰਦੇ ਕਰੋੜਾਂ ਯਤਨ ਕਰ ਕਰਕੇ ਸੰਸਾਰ ਦਿਆਂ ਲੋਕਾਂ ਨੇ ਵੇਖ ਲਏ ਆ, ਪਰ ਇੱਕ ਤੱਤ ਕੱਢਿਆ ਕਿ ਗੁਰਬਿਨ ਤਰਿਓ ਨਾ ਕੋਏ। ਗੁਰੂ ਤੋਂ ਬਿਨਾਂ ਅੱਜ ਤੱਕ ਕੋਈ ਨਹੀਂ ਤਰਿਆ, ਗੁਰੂ ਤੋਂ ਬਿਨਾਂ ਅੱਜ ਤੱਕ ਕਿਸੇ ਦੇ ਜੀਵਨ ਦਾ ਬੇੜਾ ਪਾਰ ਨਹੀਂ ਹੋਇਆ। ਜਿੰਨੇ ਮਰਜ਼ੀ ਯਤਨ ਕਰ ਲਏ, ਜਿੰਨਾ ਮਰਜ਼ੀ ਸੰਸਾਰ ਦੇ ਵਿੱਚ ਭਟਕ ਲਿਆ, ਠੋਕਰਾਂ ਖਾ ਲਈਆਂ, ਭੱਟਾਂ ਨੇ ਨਹੀਂ ਆਖਿਆ ਗੁਰੂ ਸਾਹਿਬ ਦੇ ਸਵਈਆਂ ਚ, ਉਹ ਕਹਿੰਦੇ ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀ ਹੈ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੇ ਨੋ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੋ, ਗੁਰਦਈਏ ਮਿਲਾਇਓ ਭਿਖਿਆ ਜਿਵ ਤੂੰ ਰੱਖੇ ਤਿਵ ਰਹੋ। ਗੁਰਬਿਨ ਤਰਿਓ ਨਾ ਕੋਏ, ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ ਅਘਨ ਕਟੇ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨੌ ਕੀਓ ਤੇ ਅਕਿਆਤ ਸੰਸਾਰ ਮੈਂ। ਜਿਨ੍ਹਾਂ ਨੇ ਗੁਰੂ ਨੂੰ ਨਹੀਂ ਤੱਕਿਆ, ਸਤਿਗੁਰ ਦਾ ਦਰਸ਼ਨ ਨਹੀਂ ਕੀਤਾ, ਜਿਹੜੇ ਗੁਰੂ ਦੀ ਹਜ਼ੂਰੀ ਚ ਨਹੀਂ ਟਿਕੇ, ਗੁਰੂ ਪੱਲਾ ਜਿਨ੍ਹਾਂ ਨੇ ਨਹੀਂ ਪਕੜਿਆ ਤੇ ਅਕਿਆਤ ਸੰਸਾਰ ਮੈਂ, ਉਹਨਾਂ ਦਾ ਸਾਰੇ ਦਾ ਸਾਰਾ ਜੀਵਨ ਅਕਿਆਤ ਅਕਾਰਥ ਹੈ, ਭਾਵ ਵਿਅਰਥ ਹੈ, ਕਿਸੇ ਕੰਮ ਦਾ ਨਹੀਂ। ਸਾਹਿਬ ਸੱਚੇ ਪਾਤਸ਼ਾਹ ਨੇ ਇਸੇ ਲਈ ਆਖਿਆ ਕਿ ਕਰਨਾ ਕੀ ਪਏਗਾ, ਕਹਿੰਦੇ ਗੁਰੂ ਗੁਰੂ ਜਪੀ ਜਾ, ਨਾਮ ਸਿਮਰਨ ਵਿੱਚ ਜੁੜਿਆ ਰਹਿ, ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਏ ਨਾ ਮੇਟੇ ਦਾਤ, ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ, ਕੋਟ ਯਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਏ, ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਆਂ, ਸ਼ਬਦ ਹਰ ਹਰ ਜਪੈ, ਤੇ ਗੁਰੂ ਕੌਣ ਆ? ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ, ਤੇ ਗੁਰੂ ਕੌਣ? ਸ਼ਬਦ ਹਰ ਹਰ ਜਪੈ, ਗੁਰ ਨਾਮ ਨਿਧ ਅਪੈ ਸਤ ਕਰ ਮਾਨੀਓ। ਕਿੱਡੀਆਂ ਕਮਾਲ ਦੀਆਂ ਬਾਤਾਂ ਬਾਣੀ ਚ, ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ, ਜਿਹੜਾ ਭੁੱਲਿਆਂ ਨੂੰ ਰਾਹ ਵਿਖਾ ਦੇ, ਜਿਹੜਾ ਭੁੱਲਿਆਂ ਭਟਕਦਿਆਂ ਦੀ ਬਾਂਹ ਫੜ ਲੈ, ਅੰਨਿਆਂ ਨੂੰ ਰਸਤਾ ਵਿਖਾ ਦੇ, ਕਹਿੰਦੇ ਉਹ ਗੁਰੂ ਵੱਡਿਆਂ ਭਾਗਾਂ ਨਾਲ ਮਿਲਦਾ। ਤੇ ਗੁਰੂ ਰਾਮਦਾਸ ਵੀ ਅਰਦਾਸ ਕਰਦੇ, ਉਹਨੂੰ ਕਹਿੰਦੇ ਸਾਡੀ ਅੰਨਿਆਂ ਦੀ ਬਾਂਹ ਫੜ ਕੇ ਸਾਨੂੰ ਆਪਣੇ ਪੱਲੇ ਲਾ ਲਾ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲ ਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਇੱਥੇ ਪਾਲੀ ਦਾ ਅਰਥ ਪੱਲੇ ਲਾ ਲੈਣਾ, ਲੜ ਲਾ ਲੈਣਾ, ਸਾਨੂੰ ਆਪਣੇ ਪੱਲੇ ਲਾ ਲਾ, ਸਾਨੂੰ ਆਪਣੇ ਲੜ ਲਾ ਲਾ, ਦੁੱਖ ਕਲੇਸ਼ ਨਾ ਭਉ ਬਿਆਪੈ, ਗੁਰਮੰਤਰ ਹਿਰਦੈ ਹੋਏ ਕੋਟ ਯਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਏ। ਗੁਰੂ ਤੋਂ ਬਿਨਾਂ ਅੱਜ ਤੱਕ ਕੋਈ ਨਹੀਂ ਤਰਿਆ, ਕਿ ਕੋਈ ਵੀ ਆਪਣੇ ਜੀਵਨ ਦਾ ਬੇੜਾ ਪਾਰ ਨਹੀਂ ਕਰ ਸਕਿਆ, ਜਿਨ੍ਹਾਂ ਦੇ ਹਿਰਦੇ ਚ ਗੁਰਮੰਤਰ ਆ। ਤੇ ਜਿਹੜਾ ਜਪਣ ਵਾਲਾ ਗੁਰਮੰਤਰ ਹੈ ਨਾ, ਉਹ ਭਾਈ ਗੁਰਦਾਸ ਨੇ ਦੱਸਿਆ ਵਾਹਿਗੁਰੂ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਜਿਸ ਨੂੰ ਜਪ ਕੇ ਹਉਮੈ ਅਹੰਕਾਰ ਦਾ ਨਾਸ਼ ਹੋ ਜਾਂਦਾ। ਜਪਣ ਵਾਲੀ ਜਿਹੜੀ ਗੱਲ ਆ ਉਹ ਕੇਵਲ ਵਾਹਿਗੁਰੂ ਹੈ, ਗੁਰਮੰਤਰ ਦੀ ਗੱਲ ਜਿਹੜੀ ਜਦੋਂ ਪੰਜਾਂ ਪਿਆਰਿਆਂ ਕੋਲੋਂ ਆਪਾਂ ਅੰਮ੍ਰਿਤ ਦੀ ਦਾਤ ਲੈਂਦੇ ਹਾਂ, ਉਸ ਵੇਲੇ ਉਹ ਇੱਕ ਮੂਲ ਮੰਤਰ ਤੇ ਗੁਰਮੰਤਰ ਸਾਨੂੰ ਬਖਸ਼ਦੇ ਆ। ਤੇ ਜਦੋਂ ਸਵਾਸ ਸਵਾਸ ਜਪਣਾ, ਉੱਠਦਿਆਂ ਬਹਿੰਦਿਆਂ ਜਿਹੜਾ ਜਪਣਾ ਉਹ ਹੈ ਵਾਹਿਗੁਰੂ ਮੰਤਰ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ। ਇਸ ਪੌੜੀ ਦੇ ਵਿੱਚ ਅੱਗੇ ਜਾ ਕੇ ਭਾਈ ਗੁਰਦਾਸ ਨੇ ਇੱਕ ਗੱਲ ਆਖੀ ਆ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ। ਵਾਹਿਗੁਰੂ 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 ਵਾਹੇ ਜੀਓ, ਕਵਲ ਨੈਣ ਮੱਧਰ ਬੈਨ ਕੋਟ ਸੈਨ ਸੰਗ ਸੋਭ, ਕੈਤ ਮਾਂ ਜਸੋਂਦ ਜਿਸੈ ਦਹੀਂ ਭਾਤ ਖਾਏ ਜੀਓ, ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ, ਈਸ ਬ੍ਰਹਮ ਗਿਆਨ ਧਿਆਨ ਧਰਤ ਹੀ ਹੈ, ਚਾਹੇ ਜੀਓ ਸਤ ਸਾਜ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ, ਵਾਹਿਗੁਰੂ 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 ਵਾਹੇ ਜੀਓ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੱਟਾਂ ਦੇ ਸੁਣੀਆਂ ਚ ਆਇਆ। ਤੋ ਕਹਿਣ ਦਾ ਭਾਵ, ਅੱਜ ਜਦੋਂ ਆਪਾਂ ਅਰਦਾਸ ਵੀ ਕਰਦੇ ਹਾਂ ਤੇ ਉਸ ਵੇਲੇ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਠ ਦੀਦਾਰ ਦੀ ਗੱਲ ਆਪਾਂ ਕੱਲ ਕੀਤੀ ਸੀ ਤੇ ਉਸ ਵਕਤ ਵੀ ਕਹਿੰਦੇ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕੱਲ ਆਪਾਂ ਇੱਥੇ ਤੱਕ ਪਹੁੰਚੇ ਸਨ ਅਰਦਾਸ ਦੀ ਵਿਆਖਿਆ ਚ, ਮੈਂ ਤੋਂ ਦਾਗੇ ਅਰਦਾਸ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧਿਆਨ ਧਰ ਕੇ ਸੁਰਤ ਟਕਾ ਕੇ ਬਾਣੀ ਚ, ਸੁਰਤ ਟਕਾ ਕੇ ਗੁਰੂ ਕੇ ਸ਼ਬਦ ਵਿੱਚ, ਮਨ ਹਿਰਦੇ ਨੂੰ ਟਕਾ ਕੇ ਧਿਆਨ ਇਕਾਗਰ ਚਿੱਤ ਹੋ ਕੇ ਫਿਰ ਰਸਨਾ ਵਾਹਿਗੁਰੂ ਆਖੇ। ਵੇਖੋ ਗੁਰੂ ਤੋਂ ਬਾਅਦ ਕਿਸ ਦਾ ਦਰਜਾ ਹੈ? ਹੁਣ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ, ਸਾਰੇ ਗੁਰੂ ਸਾਹਿਬਾਨਾਂ ਦਾ, ਗੁਰੂ ਅਮਰਦਾਸ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦਾ ਜ਼ਿਕਰ ਆਇਆ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ, ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ, ਸ੍ਰੀ ਹਰਕ੍ਰਿਸ਼ਨ ਤੇ ਆਈ ਆ ਜਿਸ ਡਿੱਠੇ ਸਭ ਦੁੱਖ ਜਾਏ, ਇਹ ਬਚਨ ਆਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਉਪਮਾ ਚ ਆਪਾਂ ਵਿਚਾਰ ਕੀਤੀ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਿਹਾਸ ਦੀ ਅਰਦਾਸ ਬਾਰੇ ਵਿਚਾਰ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੀਆਂ ਬਾਤਾਂ ਆਪਾਂ ਕੱਲ ਪਾਈਆਂ, ਤੇ ਗੁਰੂ ਸਾਹਿਬਾਨ ਤੋਂ ਬਾਅਦ ਫਿਰ ਕਿਸ ਦੀ ਗੱਲ ਆ? ਵੇਖੋ ਕਿੱਡੀ ਕਮਾਲ ਦੀ ਬਾਤ ਜੀ, ਅਰਦਾਸ ਜਿਹੜੀ ਹੈ ਬਿਲਕੁਲ ਕਰਮਵਾਰ ਹੈ। ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਹੁਤ ਵੱਡੀ, ਚਾਰ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਜੀ ਦੇ ਚਾਰੇ ਪੁੱਤਰ ਬੜੇ ਮਹਾਨ, ਪਰ ਜਦੋਂ ਦਰਜੇ ਦੀ ਗੱਲ ਹੈ ਉਸ ਵੇਲੇ ਪੰਜਾਂ ਪਿਆਰਿਆਂ ਦਾ ਨਾਂ ਪਹਿਲਾਂ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਅਰਦਾਸ ਵਿੱਚ ਆਪਾਂ ਕੀ ਕਹਿੰਦੇ ਹਾਂ? ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਕ ਇੱਕ ਦੀ ਆਪਾਂ ਜੇ ਵਿਚਾਰ ਕਰਨ ਲੱਗੇ ਨਾ ਵੀ ਦੇਗ ਚਲਾਉਣੀ ਕੀ ਆ ਤੇ ਤੇਗ ਵਾਹੁਣੀ ਕੀ ਆ, ਬਹੁਤ ਲੰਮਾ ਸਮਾਂ ਆਪਣਾ ਲੱਗਣਾ ਇਹਦੇ ਤੇ। ਜੇ ਆਪਾਂ ਜੇ ਇਸ ਗੱਲ ਤੇ ਆਪਾਂ ਚੱਲੇ ਨਾ ਦੇਗ ਚਲਾਈ ਤੇ ਇੱਕ ਦਿਨ ਪੂਰਾ ਜਿਹੜਾ ਕਥਾ ਵਿਚਾਰ ਦਾ ਉਹ ਆਪਾਂ ਦੇਗ ਦੇ ਉੱਤੇ ਲਾ ਸਕਦੇ ਤੇ ਇੱਕ ਦਿਨ ਪੂਰਾ ਜਿਹੜਾ ਉਹ ਆਪਾਂ ਤੇਗ ਦੇ ਉੱਤੇ ਲਾ ਸਕਦੇ, ਉਹ ਵੀ ਸੰਖੇਪ ਹੋਏਗਾ। ਇਹ ਘੰਟੇ ਸਵਾ ਘੰਟੇ ਦੀ ਵਿਚਾਰ ਵਿੱਚ ਦੇਗ ਚਲਾਈ ਦੀ ਗੱਲ ਤੇ ਘੰਟੇ ਸਵਾ ਘੰਟੇ ਚ ਤੇਗ ਵਾਹੀ ਦੀ ਗੱਲ ਜਿਹੜੀ ਆ ਉਹ ਵੀ ਸੰਖੇਪ ਵਿੱਚ ਹੋਏਗਾ, ਕੁਝ ਅੰਸ਼ ਮਾਤਰ, ਇੱਕ ਕਿਣਕਾ ਮਾਤਰ, ਕਿਉਂਕਿ ਗੁਰੂ ਘਰ ਦੇ ਵਿੱਚ ਨਾ ਦੇਗ ਚਲਾਉਣ ਵਾਲਿਆਂ ਦਾ ਕੋਈ ਅੰਤ ਆ ਤੇ ਨਾ ਤੇਗ ਵਾਹੁਣ ਵਾਲਿਆਂ ਦਾ ਕੋਈ ਅੰਤ ਆ, ਜਿੰਨਾ ਮਰਜ਼ੀ ਇਤਿਹਾਸ ਪੜ੍ਹ ਲੈ। ਪਰ ਸਾਰਿਆਂ ਤੋਂ ਪਹਿਲਾਂ ਪੰਜਾਂ ਪਿਆਰਿਆਂ ਸੰਖੇਪ ਵਿੱਚ ਮੈਂ ਜ਼ਿਕਰ ਕਰਨਾ ਤਾਂ ਕਿ ਵਿਚਾਰ ਅੱਗੇ ਚੱਲਦੀ ਰਹੇ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਜਦੋਂ ਅਰਦਾਸ ਕਰਨ ਵਿੱਚ ਆਪਾਂ ਕਹਿੰਦੇ ਨਾ ਬੋਲੋ ਜੀ ਵਾਹਿਗੁਰੂ, ਯਤਨ ਕਰਿਆ ਕਰੋ ਮਨ ਹਿਰਦੇ ਨੂੰ ਟਕਾ ਕੇ, ਜਿਹੜੀ ਸੁਰਤ ਆ ਨਾ, ਜਿਹੜੀ ਸਾਡੀ ਲਿਵ ਆ, ਜਿਹੜਾ ਸਾਡਾ ਧਿਆਨ ਆ, ਉਹਨਾਂ ਪੰਜਾਂ ਦੇ ਉੱਤੇ ਕੇਂਦਰਿਤ ਹੋਵੇ, ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਪਾਸੇ ਸਾਡੀ ਸੁਰਤ ਤੁਰ ਜਾਏ। ਉਸ ਵੇਲੇ ਅਰਦਾਸ ਚ ਤਨ ਕਰਕੇ ਵੀ ਸਾਵਧਾਨ ਹੋਵਾਂਗੇ, ਮਨ ਕਰਕੇ ਵੀ ਸਾਵਧਾਨਤਾ ਹੋਏਗੀ ਤਾਂ ਅਰਦਾਸ ਮਾਲਕ ਸੁਣ ਲੈਂਦਾ। ਮੈਂ ਤੇ ਕਈ ਵਾਰੀ ਇੱਥੋਂ ਤੱਕ ਬੇਨਤੀ ਕਰਦਾ ਹੁੰਦਾ, ਸਾਰੀ ਸੰਗਤ ਮਿਲ ਕੇ ਅਰਦਾਸ ਕਰ ਰਹੀ ਹੈ ਨਾ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਮਿਲ ਕੇ ਅਰਦਾਸ ਕਰ ਰਿਹਾ ਨਾ, ਸੱਚ ਜਾਣਿਓ ਕਿਤੇ ਇੱਕ ਅੱਧ ਆਤਮਾ ਹੀ ਜਿਹੜੀ ਹੈ ਨਾ ਉਹ ਕਿਤੇ ਅਰਦਾਸ ਦੇ ਵਿੱਚ ਟਿਕੀ ਹੋਈ, ਸਾਰੀ ਸੰਗਤ ਵਿੱਚੋਂ ਸਰਬੱਤ ਖਾਲਸੇ ਚੋਂ ਇੱਕ ਆਤਮਾ ਹੀ ਕਿਤੇ ਟਿਕ ਗਈ ਤੇ ਉਹਨੇ ਜੁੜ ਕੇ ਅਰਦਾਸ ਦੇ ਵਿੱਚ ਖੜੇ ਹੋ ਗਏ, ਬਚਨ ਬੋਲ ਦਿੱਤੇ, ਰਸਨਾ ਤੋਂ ਵਾਹਿਗੁਰੂ ਕਹਿ ਦਿੱਤਾ, ਸਾਰੀ ਸੰਗਤ ਦੀ ਕੀਤੀ ਹੋਈ ਅਰਦਾਸ ਪ੍ਰਵਾਨ ਹੋ ਜਾਏਗੀ। ਇੱਕ ਦੇ ਅੰਦਰ ਹੀ ਕਿਤੇ ਭਰੋਸਾ ਆ ਗਿਆ। ਇੱਕ ਸਾਧੂ ਮਹਾਤਮਾ ਪਿੰਡ ਦੇ ਕੋਲੋਂ ਦੀ ਲੰਘਦਾ ਜਾਂਦਾ ਤੇ ਨਾ ਨਗਰ ਦੇ ਬਾਹਰ ਬਾਰ ਬੜਾ ਇਕੱਠ ਹੋਇਆ ਤੇ ਉਹ ਸਾਧੂ ਮਹਾਤਮਾ ਪੁੱਛਦਾ, ਕਹਿੰਦਾ ਇੰਨੇ ਲੋਕ ਇੱਥੇ ਕਿਉਂ ਇਕੱਠੇ ਹੋਏ ਆ? ਉਹ ਕਹਿੰਦੇ ਜੀ ਬੜਾ ਚਿਰ ਹੋ ਗਿਆ, ਮੀਂਹ ਨਹੀਂ ਪਿਆ, ਵਰਖਾ ਨਹੀਂ ਹੋਈ, ਇਸ ਕਰਕੇ ਇੱਥੇ ਅੱਜ ਲੰਗਰ ਲਾਉਣਾ ਤੇ ਨਾਲੇ ਰੱਬ ਦੇ ਚਰਨਾਂ ਚ ਪ੍ਰਭੂ ਚਰਨਾਂ ਚ ਅਰਦਾਸ ਕਰਨੀ ਹੈ ਕਿ ਮੀਂਹ ਪਵੇ। ਤੇ ਆ ਜੋ ਚੰਗਾ ਹੋਇਆ ਮਹਾਤਮਾ ਜੀ ਤੁਸੀਂ ਮਿਲ ਪਏ ਹੋ, ਆਓ ਨਾਲੇ ਲੰਗਰ ਦੀ ਅਰਦਾਸ ਕਰੋ, ਨਾਲੇ ਲੰਗਰ ਛਕੋ ਤੇ ਪਰਮੇਸ਼ਰ ਅੱਗੇ ਬੇਨਤੀ ਕਰੋ ਵੀ ਮੀਂਹ ਪਵੇ। ਔੜ ਬੜੀ ਲੱਗੀ ਆ। ਤੋ ਜਿਹੜਾ ਸਾਧੂ ਮਹਾਤਮਾ ਸੀ ਨਾ ਉਹ ਕਹਿੰਦਾ ਵੀ ਮੈਂ ਤੁਹਾਡੀ ਅਰਦਾਸ ਤੇ ਕਰ ਦਿੰਦਾ ਪਰ ਪਹਿਲਾਂ ਮੀਂਹ ਤੋਂ ਬਚਣ ਦਾ ਇੰਤਜ਼ਾਮ ਤੇ ਕਰ ਲਓ। ਤੁਸੀਂ ਤੇ ਲੰਗਰ ਬਾਹਰ ਹੀ ਸ਼ੁਰੂ ਕੀਤਾ, ਗਰਾਊਂਡ ਦੇ ਵਿੱਚ ਆਕਾਸ਼ ਦੇ ਥੱਲੇ ਹੀ, ਇੱਥੇ ਭੱਠੀਆਂ ਪੁੱਟੀਆਂ, ਦਾਲਾਂ ਸਬਜ਼ੀਆਂ ਬਣਾਈਆਂ, ਇੱਥੇ ਲੋਹਾਂ ਤਾਈਆਂ ਤੁਸੀਂ, ਤੇ ਜੇ ਮੈਂ ਅਰਦਾਸ ਕਰ ਦਿੱਤੀ, ਜਦੋਂ ਮੈਂ ਬੇਨਤੀ ਕਰਾਂਗਾ ਆਪਾਂ ਸਾਰੇ ਮਿਲ ਕੇ ਅਰਦਾਸ ਕਰਾਂਗੇ ਤੇ ਜੇ ਮੀਂਹ ਪੈਣ ਲੱਗ ਪਿਆ ਜਦੋਂ, ਤੇ ਉਸ ਵੇਲੇ ਤੁਹਾਡਾ ਬਚਾਓ ਕਿਵੇਂ ਹੋਏਗਾ? ਪਹਿਲਾਂ ਅਸਮਾਨ ਤੇ ਸਾਂਭੋ ਆਪਣਾ, ਲੰਗਰ ਵਰਤਾਉਣਾ ਕਿੱਥੇ ਆ? ਕੋਈ ਕਮਰਾ ਲੱਭੋ, ਕੋਈ ਖੁੱਲਾ ਹਾਲ ਲੱਭੋ ਜਿੱਥੇ ਸਾਰੇ ਬਹਿ ਕੇ ਛੱਕ ਸਕਦੇ ਹੋਣ। ਇਹ ਤੇ ਗਰਾਊਂਡ ਚ ਬੈਠੇ ਹੋ ਤੁਸੀਂ, ਖੁੱਲੀ ਆਕਾਸ਼ ਦੀ, ਆਕਾਸ਼ ਦੇ ਥੱਲੇ। ਉਹ ਕਹਿੰਦੇ ਜੀ ਆਕਾਸ਼ ਦੇ ਵਿੱਚ ਤੇ ਸੂਰਜ ਚੜਿਆ, ਕੜਾਕੇ ਦੀ ਧੁੱਪ ਲੱਗੀ ਆ ਤੇ ਹਾਲੇ ਤੇ ਆਪਾਂ ਅਰਦਾਸ ਹੀ ਕਰਨੀ, ਅਜੇ ਕਿਹੜਾ ਮੀਂਹ ਪੈਣਾ? ਅਜੇ ਤੇ ਆਪਾਂ ਅਰਦਾਸ ਹੀ ਕਰਨੀ, ਅਜੇ ਕਿਹੜਾ ਮੀਂਹ ਪੈਣਾ ਤੇ ਕੜਾਕੇ ਦੀ ਧੁੱਪ ਲੱਗੀ ਆ, ਇਸ ਕਰਕੇ ਤੁਸੀਂ ਅਰਦਾਸ ਕਰੋ ਤੇ ਲੰਗਰ ਛਕੋ ਤੇ ਸਾਰਿਆਂ ਨੂੰ ਛਕਾਈਏ। ਉਹ ਮਹਾਤਮਾ ਕਹਿੰਦਾ ਮੈਂ ਨੀ ਤੁਹਾਡੀ ਅਰਦਾਸ ਕਰ ਸਕਦਾ, ਮੈਂ ਨੀ ਤੁਹਾਡੀ ਕਹਿੰਦਾ ਅਰਦਾਸ ਕਰਨਾ। ਕਹਿੰਦੇ ਕਿਉਂ? ਕਹਿੰਦੇ ਤੁਹਾਨੂੰ ਅਰਦਾਸ ਤੇ ਭਰੋਸਾ ਹੀ ਨਹੀਂ, ਤੁਹਾਨੂੰ ਅਰਦਾਸ ਦੇ ਉੱਤੇ ਭਰੋਸਾ ਹੀ ਨਹੀਂ, ਤੁਹਾਨੂੰ ਨਿਸ਼ਚਾ ਹੀ ਨਹੀਂ ਹੈ। ਕਹਿੰਦੇ ਪਰਮਾਤਮਾ ਨੇ ਬੱਦਲ ਕਿਤਿਓਂ ਲੈਣ ਜਾਣੇ ਆ? ਪਰਮਾਤਮਾ ਨੇ ਪਾਣੀ ਕਿਤਿਓਂ ਲੈਣ ਜਾਣਾ? ਉਹਦੇ ਘਰ ਚ ਸਭ ਕੁਝ ਹੈ, ਤੁਹਾਨੂੰ ਭਰੋਸਾ ਹੀ ਨਹੀਂ। ਜਾਓ ਜਿੰਨੀਆਂ ਮਰਜ਼ੀ ਤੁਸੀਂ ਵੀ ਕਰ ਲਓ ਅਰਦਾਸਾਂ, ਮੀਂਹ ਨਹੀਂ ਜੇ ਪੈਣਾ। ਉਹ ਕਹਿੰਦੇ ਤੁਸੀਂ ਵੀ ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਓ, ਮੀਂਹ ਨਹੀਂ ਪੈਣਾ। ਕਿਉਂ? ਕਿਉਂਕਿ ਤੁਹਾਡੇ ਅੰਦਰ ਭਰੋਸਾ ਨਹੀਂ, ਤੁਹਾਡੇ ਅੰਦਰ ਨਿਸ਼ਚਾ ਨਹੀਂ। ਉਹ ਕਹਿੰਦਾ ਇਧਰੋਂ ਅਰਦਾਸ ਸ਼ੁਰੂ ਕਰੋ ਤੇ ਉਧਰੋਂ ਕਾਲੀਆਂ ਘਟਾਵਾਂ ਚੜ ਕੇ ਆ ਜਾਣਗੀਆਂ ਉਸ ਵੇਲੇ। ਅਰਦਾਸ ਤੇ ਨਿਸ਼ਚੇ ਦੀ ਗੱਲ ਹੈ, ਭਰੋਸੇ ਦੀ ਆ। ਉਹ ਕਹਿੰਦਾ ਜਿਹੜਾ ਭਰੋਸਾ ਰੱਖੇਗਾ, ਨਿਸ਼ਚਾ ਰੱਖੇਗਾ, ਉਹਦੀ ਸੁਣੀ ਜਾਏਗੀ, ਉਹੀ ਪ੍ਰਵਾਨ ਆ ਮਾਲਕ ਦੇ ਚਰਨਾਂ। ਤਾਂ ਮੈਂ ਬੇਨਤੀ ਕਰ ਰਿਹਾ ਸਾਂ ਕਿ ਜਦੋਂ ਵੀ ਅਰਦਾਸ ਵਿੱਚ ਖੜੇ ਹੋਣਾ, ਅਰਦਾਸ ਕਰਨੀ ਆ, ਪੂਰਨ ਭਰੋਸਾ ਰੱਖ ਕੇ ਅਰਦਾਸ ਕਰਨੀ ਆ ਕਿ ਮੇਰਾ ਮਾਲਕ ਹਰ ਵਕਤ ਸੁਣਦਾ ਆ, ਮੈਂ ਜੋ ਮੰਗਾਂਗਾ ਮੇਰੀ ਝੋਲੀ ਭਰੇਗੀ, ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਇਸੇ ਕਰਕੇ ਜਿਨ੍ਹਾਂ ਨੇ ਭਰੋਸਾ ਰੱਖਿਆ ਸੀ ਨਾ ਉਹਦੇ ਉੱਤੇ, ਉਹਨਾਂ ਦੇ ਨਾਂ ਹੀ ਅਰਦਾਸ ਵਿੱਚ ਅੰਕਿਤ ਹੋਏ। ਅਰਦਾਸ ਵਿੱਚ ਜ਼ਿਕਰ ਵੀ ਉਹਨਾਂ ਦਾ ਹੀ ਆਇਆ, ਭਾਵੇਂ ਉਹ ਹੱਟੀਆਂ ਜਪੀਆਂ ਤਪੀਆਂ ਦਾ ਆ, ਭਾਵੇਂ ਉਹ ਦੇਗ ਚਲਾਉਣ ਤੇ ਤੇਗ ਵਾਹੁਣ ਵਾਲਿਆਂ ਦਾ ਆ, ਭਾਵੇਂ ਉਹ ਦੇਖ ਕੇ ਅਣਡਿੱਠ ਕਰਨ ਵਾਲਿਆਂ ਦਾ ਜ਼ਿਕਰ ਆ, ਭਾਵੇਂ ਉਹ ਬੰਦ ਬੰਦ ਕਟਾਉਣ ਵਾਲਿਆਂ ਦਾ ਜ਼ਿਕਰ ਆ, ਭਾਵੇਂ ਉਹ ਖੋਪੜੀਆਂ ਲਵਾਉਣ ਵਾਲਿਆਂ ਦਾ ਜ਼ਿਕਰ ਆ, ਭਾਵੇਂ ਉਹ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕਰਨ ਵਾਲਿਆਂ ਦਾ ਜ਼ਿਕਰ ਆ, ਭਾਵੇਂ ਉਹ ਚਰਖੜੀਆਂ ਦੇ ਉੱਤੇ ਚੜ੍ਹਨ ਵਾਲਿਆਂ ਦਾ ਜ਼ਿਕਰ ਆ, ਭਾਵੇਂ ਉਹ ਪੰਜਾਂ ਪਿਆਰਿਆਂ ਤੇ ਜਾਂ ਚੌਂ ਸਾਹਿਬਜ਼ਾਦਿਆਂ ਦਾ ਜ਼ਿਕਰ ਹੈ, ਭਾਵੇਂ ਕਿਸੇ ਢੰਗ ਨਾਲ ਵੀ ਕੁਰਬਾਨੀ ਕਰਨ ਵਾਲਿਆਂ ਦਾ ਜ਼ਿਕਰ ਅਰਦਾਸ ਵਿੱਚ ਆਇਆ, ਪਰ ਉਹਨਾਂ ਦਾ ਜ਼ਿਕਰ ਆਇਆ ਜਿਨ੍ਹਾਂ ਨੇ ਮਾਲਕ ਦੇ ਉੱਤੇ ਭਰੋਸਾ ਰੱਖਿਆ। ਇਹ ਸਾਰੇ ਭਰੋਸੇ ਵਾਲੇ ਨੇ, ਨਿਸ਼ਚੇ ਵਾਲੇ ਨੇ, ਉਹਨਾਂ ਨੂੰ ਅਰਦਾਸ ਵਿੱਚ ਸ਼ਾਮਲ ਕਰ ਲਿਆ ਜਿਨ੍ਹਾਂ ਨੇ ਮਾਲਕ ਦੇ ਉੱਤੇ ਭਰੋਸਾ ਤੇ ਨਿਸ਼ਚਾ ਰੱਖ ਕੇ ਕੁਰਬਾਨੀਆਂ ਕੀਤੀਆਂ। ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਤੋਂ ਬਾਅਦ ਕਿਸ ਨੂੰ ਦਰਜਾ ਮਿਲਿਆ? ਪੰਜਾਂ ਪਿਆਰਿਆਂ, ਚੌਵਾਂ ਸਾਹਿਬਜ਼ਾਦਿਆਂ, ਪੰਜ ਪਿਆਰੇ ਜਿਨ੍ਹਾਂ ਦੇ ਨਾਮ ਭਾਈ ਸਾਹਿਬ ਭਾਈ ਦਇਆ ਸਿੰਘ, ਭਾਈ ਸਾਹਿਬ ਭਾਈ ਧਰਮ ਸਿੰਘ, ਭਾਈ ਸਾਹਿਬ ਭਾਈ ਮੋਹਕਮ ਸਿੰਘ, ਭਾਈ ਸਾਹਿਬ ਭਾਈ ਹਿੰਮਤ ਸਿੰਘ, ਭਾਈ ਸਾਹਿਬ ਭਾਈ ਸਾਹਿਬ ਸਿੰਘ। ਇਹ ਪੰਜ ਪਿਆਰੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜੋ ਸੰਗਤਾਂ ਦਾ ਵਿਸ਼ੇਸ਼ ਇਕੱਠ ਬੁਲਾਇਆ, ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਿਰਾਂ ਦੀ ਮੰਗ ਕੀਤੀ, ਉਹਦੇ ਵਿੱਚ ਇਹ ਪੰਜ ਵਾਰੀ ਵਾਰੀ ਸਿਰ ਦੇਣ ਵਾਸਤੇ ਉੱਠੇ। ਜਦੋਂ ਕਲਗੀਧਰ ਪਾਤਸ਼ਾਹ ਨੇ ਨੰਗੀ ਸ਼ਮਸ਼ੀਰ ਲੈ ਕੇ ਸ੍ਰੀ ਸਾਹਿਬ ਲੈ ਕੇ ਸਟੇਜ ਤੇ ਆਣ ਕੇ ਕਿਹਾ ਕਿ ਮੈਨੂੰ ਅੱਜ ਗੁਰੂ ਨਾਨਕ ਸਾਹਿਬ ਦੇ ਜੋ ਨਿਸ਼ਾਨੇ ਸਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਮਨੋਰਥ ਪ੍ਰਯੋਜਨ ਸੀ ਉਹਨੂੰ ਪੂਰਿਆਂ ਕਰਨ ਵਾਸਤੇ ਅੱਜ ਮੈਨੂੰ ਇੱਕ ਸਿਰ ਚਾਹੀਦਾ। ਉੱਠੋ ਕੋਈ ਗੁਰੂ ਨਾਨਕ ਦਾ ਪਿਆਰਾ ਜਿਹੜਾ ਆਪਣਾ ਸਿਰ ਭੇਟਾ ਕਰੇ। ਤੇ ਜਦੋਂ ਲਾਹੌਰ ਦਾ ਰਹਿਣ ਵਾਲਾ ਖੱਤਰੀ ਦਇਆ ਰਾਮ ਉੱਠਿਆ, ਉਹਨੇ ਅੱਗੇ ਆਣ ਕੇ ਸਿਰ ਝੁਕਾ ਕੇ ਆਖਿਆ, ਮਹਾਰਾਜ ਮੇਰਾ ਸੀਸ ਹਾਜ਼ਰ ਹੈ। ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਕੀ ਨਾਂ ਹੈ ਤੇਰਾ? ਕਹਿੰਦਾ ਜੀ ਮੇਰਾ ਨਾਂ ਦਇਆ ਰਾਮ ਹੈ। ਮਹਾਰਾਜ ਕਹਿੰਦੇ, ਜਿਹੜੇ ਸ਼ਹਿਰ ਲਾਹੌਰ ਨੂੰ ਕਦੇ ਗੁਰੂ ਨਾਨਕ ਨੇ ਆਖਿਆ ਸੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਕਹਿੰਦੇ ਜੇ ਲਾਹੌਰ ਤੋਂ ਦਇਆ ਉੱਠ ਕੇ ਆ ਗਈ ਹੈ ਨਾ ਅੱਜ, ਹੁਣ ਸਿੱਖੀ ਨੂੰ ਕੋਈ ਖਤਰਾ ਨਹੀਂ ਹੈ। ਹੁਣ ਸਿੱਖੀ ਦੀਆਂ